سنو سبا سب ایو پاڑے کریں دگا نج باپ سنگارے ہمرے سنگ کا سدوئے کٹ تم بھی کب مدر نہ جوئے.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ ساتھ سنگت وڈے پاگہن جگت گرو شری گرو گرنتھ صاحب سچے پاتشاہ دے پوتر چرنا کملہ چ سندھیا ویلے دے سجے ہوئے دیوانا چ حاضریاں بھر کے کلگی تار پنت دے والی چٹیاں باجاں والے شمشیر بہادر دے گر تیک کے تانی ستگرو ناصر و منصور گرو گوبند سنگھ ایز دی منظور گرو گوبند سنگھ حاکرا گنجور گرو گوبند سنگھ جملہ فیض نور گرو گوبند سنگھ حق حق آدیش گرو گوبند سنگھ بادشاہ درویش گرو گوبند سنگھ شاہ شہنشاہ گرو گوبند سنگھ ایسے مہان ستگراں دا پوتر اتہاس جو پنتھ دے مہان ودوان مہاکوی کوی راج بھائی صاحب بھائی سنتوکھ سنگھ جی نے بڑی شردا بھاونا ادب تے ستکار سہت لکھے آپ جی سربن کر رہے. راجے بھیم چند نے ویکھیا کہ جنگ کر کے گرو گوبند سنگھ صاحب جی نہیں جتے گئے, میں اپنے سینکڑے سپاہی جنگ دے میدان وچ مروا چکا, کیوں نہ جڑے نیتی دے چار بھید ہندے نے اودے وچوں جڑا شام ہے میں اودے نال ستگراں نوں اپنے بس وچ کرن دا یتن کراں. اور اس طریقے نال ہولے ہولے کر کے جدوں دار لگے تے گرو گوبند سنگھ جی نوں سری آنندپور صاحب چوں کڈ دیاں. ایداں دی کھوٹی برتی من چ دھارن کر کے منہ دا مٹھا بن کے इन्हें आख्या कि अपना एक वकील दूत मैं गुरु जी को भेजा जड़ा उत्थे रह के उत्थों दियां सारियां खबरां मेरे तक पहुंचावे और उत्थे मिठा प्यारा बन के उन्हां दा बन के रहे ते भेत उत्थों दा मैनू देवे. इन्हें उस वक्त अपने वकीलां विच निगाह मारी ते इहदा एक वकील सी पम्मा माचड़ ओनू इन्हें तैयार किया ते बड़े तरीके नाल समझा के आख्या कि तू गुरु जी को आनंदपुर साहब चला जा और कुछ पिटावां दे के एक घोड़ा ते दो बंदूकां दे के गुरु साहब दे नजराने वजों भेजियां ने कि प्यार मुहब्बत नाल गुरु जी नाल मिठा बन के उत्थों दा सारा भेत लैके मैनू देना. पम्मा माचड़ कहण लगा जी फिक्र ना करो ये काम मैं बखूबी ढंग दे नाल जा के निभावांगा. एदां कह के राजे भीम चंद दे कोलों ये पम्मा वजीर पम्मा वकील श्री आनंदपुर साहब आया आके सतगुरां दे नगर श्री आनंदपुर साहब च ने डेरा कीता है. अगले दिन दीवान सजिया ते महाराज जी ने इहनूं अपनी सभा विच बुलाया कि अपने आउण दा कारण दसे. कहण लगा महाराज मैं तुहाडे कोल रहण वास्ते आया हां, मेरा चित करदा कि मैं कुछ समा इत्थे तुहाडे कोल रह के बतीत करा. हुण जाणी जाण सतगुरां दे वास्ते किहड़ी कोई गल अणजाण है. अंतरयामी जाणदे ने कि पम्मा वकील क्यों आया, इहदे इत्थे रहण दा प्रयोजन की है. सतगुरु जी ने भी राजनीति दे पूरे पैंतरे जाणे होए ने और उसे राजनीति अनुसार महाराज जी ने आख्या तू रह पर तेरे वर्गे जड़े राजयां दे वकील हुंदे ने उन्हां दा कोई दीन मजहब नहीं हुंदा और ये जड़े राजे हन इन्हां नू केवल अपनियां राज गद्दियां पसंद ने, उहदे वास्ते अपने पुत्र दी धी दी घरवालियां दी और इथों तक अपने सके मां बाप ते भरावां दी कुर्बानी देण वास्ते भी ये पिछे नहीं हटदे, उन्हां नाल भी दगा कमा लैंदे ने। और इहदे वास्ते अनेकां ही ऐसियां उदाहरणां राजनीति दे इतिहास दे विच भरियां पईआं ने, जिवें जहांगीर ने गद्दी प्राप्त करन लई अपने सके पुत्र शहजादे खुसरो नूं मार मुकाया, औरंगजेब ने अपने तिना भरावां दा कतल कीता, प्यो नूं नजरबंद करके जहर दे के मरवा दिता। इदां दा पता नहीं कितना क इतिहास जिहड़ा है उह राजनीति दे कूट इतिहास दे विच भरिया पिया। इस करके जिहड़े राजे ने विश्वास करन योग नहीं, इहने आख्या नहीं महाराज जे कोई बंदा अपराधी हुंदा है ਉਹ ਸ਼ਰਨ ਵਿਚ ਆ ਜਾਵੇ ਤੇ ਫਿਰ ਉਹਦੇ ਅਪਰਾਧਾਂ ਦੀ ਵਿਚਾਰ ਨਹੀਂ ਕੀਤੀ ਜਾਂਦੀ। ਲਾਗੇ ਸੋਢੀ ਬੈਠੇ ਸੀ, ਉਹਨਾਂ ਨੇ ਵੀ ਇਸ ਗੱਲ ਚ ਹਾਮੀ ਭਰੀ ਵਜ਼ੀਰ ਦੀ। ਗੁਰੂ ਪਾਤਸ਼ਾਹ ਕਹਿਣ ਲੱਗੇ, ਪਹਾੜੀਏ ਕੱਚੀ ਮੱਤ ਦੇ ਧਾਰਨੀ ਹਨ, ਫਰੇਬੀਏ ਨੇ, ਜਿਸ ਘਰ ਦਾ ਖਾਂਦੇ ਨੇ ਜਿੰਨਾ ਚਿਰ ਤਾਂ ਖਾਂਦੇ ਰਹਿਣ ਉਨਾ ਚਿਰ ਜੁੜੇ ਰਹਿੰਦੇ ਨੇ, ਔਰ ਜੇ ਕਿਤੇ ਜਿਹਦਾ ਖਾ ਰਹੇ ਨੇ ਉਹਦੇ ਤੇ ਕਿਸੇ ਵਿਪਤਾ ਦਾ ਸਮਾਂ ਆ ਜਾਵੇ ਤੇ ਛੱਡਦਿਆਂ ਉਹਨੂੰ ਇਸੇ ਵੇਲੇ ਤਿਆਗਦਿਆਂ ਦੇਰੀ ਨਹੀਂ ਲਾਉਂਦੇ। ਇਸ ਕਰਕੇ ਪਹਾੜੀਏ ਕਿਸੇ ਦੇ ਮਿੱਤ ਨਹੀਂ, ਐਸੀ ਕਹਾਣੀ ਵੀ ਹੈ, ਐਸੀ ਕਹਾਵਤ ਵੀ ਹੈ ਕਿ ਇਹ ਪਹਾੜੀਏ ਕਿਸੇ ਦੇ ਮਿੱਤ ਨਹੀਂ, ਇਹ ਕੱਚੀ ਮੱਤ ਦੇ ਧਾਰਨੀ ਹਨ, ਖੋਟੀ ਮੱਤ ਦੇ ਧਾਰਨੀ ਹਨ। ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਨੇ। ਪੰਮਾ ਵਕੀਲ ਜਦੋਂ ਭਾਈ ਸੰਤੋਖ ਸਿੰਘ ਜੀ ਨੇ ਪੰਮਾ ਮਾਚੜ ਲਿਖਿਆ, ਅੱਗ ਲਾਊ ਹੈ, ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਬੈਠਾ ਹੈ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਬਚਨ ਬਿਲਾਸ ਕਰ ਰਹੇ ਨੇ, ਆਹੋ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਚੋਪੇ ਸੁਨੋ ਸਭਾ ਸਵੇ ਵਪਾੜੀ ਕਰੈ ਦਗਾ ਨਿਜ ਬਾਪ ਸੰਗਾਰੇ।
ਉਸ ਵੇਲੇ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਸਾਰੀ ਸਭਾ ਇਹ ਗੱਲ ਧਿਆਨ ਨਾਲ ਸੁਣ ਲੋ, ਕਿਉਂਕਿ ਸੋਢੀ ਵੀ ਪੰਮੇ ਮਾਛੜ ਦੀ ਹਮਾਇਤ ਭਰ ਰਹੇ ਸੀ, ਉਹ ਵੀ ਕਹਿ ਰਹੇ ਸੀ ਜੀ ਇਹ ਠੀਕ ਕਹਿ ਰਿਹਾ ਵੀ ਜੇ ਕੋਈ ਅਪਰਾਧੀ ਗੁਰੂ ਦੀ ਸ਼ਰਨ ਚ ਆ ਜਾਵੇ ਤੇ ਉਹਨੂੰ ਬਖਸ਼ ਲੈਣਾ ਚਾਹੀਦਾ। ਤੋ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਸਾਰੀ ਸਭਾ ਇਹ ਗੱਲ ਧਿਆਨ ਨਾਲ ਸੁਣ ਲਓ ਕਿ ਇਹ ਜਿਹੜੇ ਪਹਾੜੀਏ ਨੇ ਨਾ, ਇਹ ਆਪਣੇ ਸਕੇ ਪਿਓ ਨਾਲ ਵੀ ਦਗਾ ਕਰਦਿਆਂ ਦੇਰੀ ਨਹੀਂ ਲਾਉਂਦੇ। ਜੇ ਇਹਨਾਂ ਨੂੰ ਦਗਾ ਕਰਨਾ ਪਵੇ ਨਾ ਦਗਾ, ਤੇ ਦਗਾ ਕਰਨ ਵਾਸਤੇ ਆਪਣੇ ਸਕੇ ਪਿਓ ਦੀ ਵੀ ਖੈਰ ਨਹੀਂ ਮਨਾਉਂਦੇ, ਇਹ ਆਪਣੇ ਸਕੇ ਬਾਪ ਨਾਲ ਵੀ ਦਗਾ ਕਮਾ ਲੈਂਦੇ ਹਨ।
ਅਮਰੇ ਸੰਗ ਕਾ ਸੁਧ ਹੋਏ,
ਇਹਨਾਂ ਨੇ ਭਲਾ ਸਾਡੇ ਨਾਲ ਕੀ ਸ਼ੁੱਧ ਹੋਣਾ ਜਿਹੜੇ ਆਪਣੇ ਸਕੇ ਪਿਓ ਦੇ ਨਹੀਂ ਬਣਦੇ, ਇਹਨਾਂ ਨੇ ਸਾਡਾ ਕੀ ਬਣਨਾ, ਇਹਨਾਂ ਨੇ ਸਾਡੇ ਨਾਲ ਭਲਾ ਕਿੱਥੇ ਸ਼ੁੱਧ ਬਿਰਤੀ ਧਾਰਨ ਕਰਕੇ ਪੇਸ਼ ਆਉਣਾ।
ਕੱਟ ਤੂੰ ਵੀ ਕਬ ਮਗਰ ਨਾ ਜੋਏ,
ਇਹ ਭਾਈ ਸਿੱਖੋ ਦੱਸੋ ਭਲਾ ਵੀ ਜਿਹੜੀ ਕੌੜੀ ਤੁੰਬੀ ਹੁੰਦੀ ਹੈ, ਕੌੜ ਤੁੰਮੀ, ਉਹ ਕਦੇ ਮਿੱਠੀ ਹੋਈ? ਉਹਨੂੰ ਸ਼ੱਕਰ ਵਿੱਚ ਵੀ ਰੱਖ ਦਿਓ ਨਾ, ਖੰਡ ਚ ਵੀ ਰੱਖ ਦਿਓ, ਉੱਤੇ ਗੁੜ ਲਪੇਟ ਦਿਓ, ਪਰ ਉਹ ਕਦੇ ਕੌੜ ਤੁੰਮੀ ਮਿੱਠੀ ਨਹੀਂ ਹੋਈ, ਉਹਦੇ ਚ ਕਦੇ ਮਿੱਠੀ ਮਿਠਾਸ ਨਹੀਂ ਆਉਂਦੀ। ਆਕਤ ਧੂਰਾ ਨਿੰਮ ਫਲ, ਇਹ ਜਿਹੜੀਆਂ ਚੀਜ਼ਾਂ ਨੇ ਕੌੜੀਆਂ ਹੀ ਰਹਿੰਦੀਆਂ ਨੇ, ਤੇ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ, ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਇਸ ਤਰ੍ਹਾਂ ਪ੍ਰਮਾਣ ਵੀ ਆਉਂਦਾ ਤੁੰਮੀ ਦਾ, ਵੀ ਇਹਨੂੰ ਬਾਹਰੋਂ ਧੋਈ ਵੀ ਜਾਓ ਤੀਰਥਾਂ ਤੇ ਫਿਰ ਵੀ ਅੰਦਰ ਇਹਦੇ ਕੁੜੱਤਣ ਭਰੀ ਰਹਿੰਦੀ ਹੈ, ਜ਼ਹਿਰ ਭਰਿਆ ਰਹਿੰਦਾ ਹੈ। ਮਹਾਰਾਜ ਜੀ ਕਹਿੰਦੇ, ਭਾਈ ਸਿੱਖੋ ਇਹ ਦੱਸੋ ਵੀ ਕਦੇ ਜਿਹੜੀ ਤੁੰਮੀ ਹੈ ਇਹ ਵੀ ਕਦੇ ਮਿੱਠੀ ਹੋਈ ਹੈ? ਇਹ ਕਦੇ ਪਹਾੜੀਏ ਸ਼ੁੱਧ ਨਹੀਂ ਹੋ ਸਕਦੇ, ਜਿਵੇਂ ਤੁੰਮੀ ਕਦੇ ਮਿੱਠੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਇਹ ਪਹਾੜੀਏ ਵੀ ਕਦੇ ਸ਼ੁੱਧ ਹੋ ਕੇ ਸਾਡੇ ਨਾਲ ਪੇਸ਼ ਨਹੀਂ ਆ ਸਕਦੇ।
ਸਵਾਨ ਪੂਛ ਕਬ ਹੋਏ ਨਾ ਸੁਧੇ,
ਕੁੱਤੇ ਦੀ ਪੂਛ ਹੈ ਨਾ ਉਹ ਕਦੇ ਸਿੱਧੀ ਨਹੀਂ ਹੁੰਦੀ, महाराज कलगीधर जी पम्मा वकील सामने बैठा कोई लुका छुपा के गल नहीं कर रहे। महाराज जी कहते कुत्ते दी पूंछ कदे सीधी नहीं हुंदी भावे 12 साल कोई नली च पा के कहते किसी ने रखी कुत्ते दी पूंछ भी सीधी हो जाए। कहते जदों नली बाहर कढ़ी कुत्ते ने नाल ही फिर टेढ़ी कर ली। इस करके गुरबाणी विच भी इहदा उदाहरण प्रमाण आउंदा सवान पूंछ पज्यो भयो ना सूदो बहुत जतन मैं की बहुत जतन मैं की नू कुत्ते दी पूंछ कदे सीधी नहीं होया कर दी
जी नलकी मैं राखू दे
भावे ओनू नलकी च रख छो ना कुत्ते दी पूंछ नू नलकी पा छो उतो नलकी पा के ओनू सीधा कर छो फिर भी कदे ओ कुत्ते दी पूंछ कदे सीधी नहीं होया कर दी तिवे ए पहाड़िए कदे अंदरों कपट नहीं छड़ सकते।
जिस जिस को जिम सहज सुभाए कबो न बिन सह करे उपाए
जिस किसे दा भी जिस तरह दा सुभा हुंदा है ना उदे संस्कार बने हुंदे ने सुभा बनया हुंदा उस सुभा कदे बदलदा नहीं है उसे तरह रहिंदा। पहाड़ियां दा सुभा मुड़ तो दगा करना इन्हां दा काम ही है दगा करना। हुणे मित्र बने हुंदे ने इको प्याले दे विच इको थाली च खांदे हुंदे ने पंजा दसा सकिंटा मिंटा दे बाद ही एक दूजे दे दुश्मन बन खलोंदे ने इन्हां दा कोई भरोसा नहीं है। इस करके जिवें किवें किसे दा सुभा हुंदा ना उह सुभा तों आदत तों बाद नहीं आउंदा उहदा सुभा उस तरह दा रहिंदा ही रहिंदा। कहिंदे इक मराशी सी ਉਹਦੀ ਭੈਣ ਕਿਤੇ ਵਧੀਆ ਘਰ ਚ ਵਿਆਹੀ ਗਈ ਤੇ ਉਹ ਆਪਣੇ ਭੈਣ ਦੇ ਘਰ ਉਹਨੂੰ ਮਿਲਣ ਵਾਸਤੇ ਗਿਆ। ਉਹਦੀ ਆਦਤ ਸੀ ਵੀ ਜਦੋਂ ਕਿਤੇ ਢੋਲ ਢਮੱਕਾ ਵੱਜਦਾ ਸੀ ਉਹ ਨੱਚਣਾ ਸ਼ੁਰੂ ਕਰ ਦਿੰਦਾ ਸੀ। ਭੈਣ ਉਹਦੇ ਇੱਜ਼ਤਦਾਰ ਪਰਿਵਾਰ ਚ ਵਿਆਹੀ ਹੋਈ ਉਹਦੇ ਕੋਲ ਗਿਆ ਮਿਲਣ ਵਾਸਤੇ ਕਹਿਣ ਲੱਗੀ ਵੀ ਵੀਰਾ ਤੂੰ ਆ ਤਾਂ ਗਿਆ ਪਰ ਮੇਰੀ ਇੱਜ਼ਤ ਦਾ ਖਿਆਲ ਰੱਖੀ ਵੀ ਤੇਰਾ ਸੁਭਾਅ ਆ ਵੀ ਕਿਤੋਂ ਮਾੜੇ ਮੋਟੇ ਸਾਜ ਦੀ ਆਵਾਜ਼ ਆ ਜੇ ਕਿਤੇ ਢੋਲ ਵੱਜ ਪਏ ਜਾਂ ਕਿਤੇ ਕੋਈ ਹੋਰ ਸਾਜ ਵੱਜ ਜੇ ਤੂੰ ਨੱਚਣਾ ਸ਼ੁਰੂ ਕਰ ਦਿੰਦਾ ਭੁੱਲ ਜਾਂਦਾ ਵੀ ਤੂੰ ਕਿੱਥੇ ਆ। ਕਹਿੰਦਾ ਨਾ ਭੈਣੇ ਮੇਰਾ ਦਿਮਾਗ ਖਰਾਬ ਹੈ ਵੀ ਮੈਂ ਤੇਰੇ ਸਹੁਰੇ ਘਰ ਦੇ ਵਿੱਚ ਆ ਕੇ ਤੇਰੀ ਬੇਪਤੀ ਕਰਾਂਗਾ। ਬੈਠਾ ਰਿਹਾ ਇਹਦੇ ਨੂੰ ਗਲੀ ਦੇ ਵਿੱਚ ਕਿਤੇ ਢੋਲ ਵੱਜਿਆ ਤੇ ਉੱਥੇ ਹੀ ਨੱਚਣਾ ਸ਼ੁਰੂ ਕਰ ਦਿੱਤਾ। ਭੈਣ ਕਹਿੰਦੀ ਆ ਵੀਰਾ ਕੀ ਕਰਦਾ। ਕਹਿੰਦਾ ਬਸ ਇਹੀ ਨੀ ਮੈਂ ਰੋਕ ਸਕਦਾ ਆਪਣਾ ਸੁਭਾਅ ਢੋਲ ਵੱਜੇਗਾ ਤੇ ਮੈਂ ਤਾਂ ਨੱਚਣਾ ਹੀ ਨੱਚਣਾ। ਏਦਾਂ ਜਿਹਦਾ ਕਿਸੇ ਦਾ ਸੁਭਾਅ ਬਣਿਆ ਹੁੰਦਾ ਨਾ ਜਿਸ ਤਰ੍ਹਾਂ ਦਾ ਉਹ ਉਸੇ ਤਰ੍ਹਾਂ ਦਾ ਰਹਿੰਦਾ। ਗੁਰੂ ਕਲਗੀਧਰ ਜੀ ਕਹਿੰਦੇ ਉਹ ਆਪਣਾ ਸੁਭਾਅ ਬਦਲ ਨਹੀਂ ਸਕਦਾ ਤਬਦੀਲ ਨਹੀਂ ਕਰ ਸਕਦਾ। ਇਹਦਾ ਪਹਾੜੀਆਂ ਦਾ ਜਿਹੜਾ ਸੁਭਾਅ ਹੈ ਕੁੱਤੇ ਦੀ ਪੂਛ ਵਾਂਗੂ ਟੇਢਾ ਹੈ। ਇਹ ਦਗੇਬਾਜ ਨੇ ਫਰੇਬੀ ਨੇ ਪਤਾ ਨੀ ਕਿਹੜੇ ਵੇਲੇ ਕਿਸ ਨਾਲ ਫਰੇਬ ਕਰ ਦੇਣ ਦਗਾ ਕਰ ਲੈਣ ਸਕੇ ਪਿਓ ਨੂੰ ਨੀ ਛੱਡਦੇ ਬਖਸ਼ਦੇ। ਇਹਨਾਂ ਨੇ ਭਲਾ ਸਾਡੇ ਨਾਲ ਸ਼ੁੱਧ ਬਿਰਤੀ ਧਾਰਨ ਕਰਕੇ ਕਿੱਥੇ ਆਉਣਾ। ਇਸ ਕਰਕੇ ਇਹ ਆਪਣਾ ਸੁਭਾਅ ਨਹੀਂ ਛੱਡ ਸਕਦੇ ਜਿੰਨਾ ਮਰਜ਼ੀ ਕੋਈ ਉਪਾਅ ਕਰ ਲਵੇ।
ਹਮ ਕਿਆ ਕਹਿ ਸਕਲ ਤੁਮ ਜਾਣੋ
ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਸਾਨੂੰ ਤਾਂ ਕਹਿਣ ਦੀ ਲੋੜ ਵੀ ਨੀ ਸਿੱਖੋ ਤੁਹਾਨੂੰ ਕਿਹੜਾ ਨੀ ਪਤਾ ਤੁਸੀਂ ਵੀ ਤਾਂ ਚੰਗੀ ਤਰ੍ਹਾਂ ਵੇਖ ਹੀ ਲਿਆ ਨਾ ਹੁਣ ਤਾਈ ਵੇਖੋ ਪਹਿਲਾਂ ਕਿੰਨੇ ਮਿੱਠੇ ਪਿਆਰੇ ਬਣੇ। ਸਾਡੀ ਸ਼ਰਨ ਵਿਚ ਆਇਆ ਭੀਮ ਚੰਦ ਤੇ ਨਦੌਣ ਦੇ ਜੰਗ ਵਿਚ ਅਸੀਂ ਇਹਦੀ ਮਦਦ ਕੀਤੀ ਫਿਰ ਬਾਅਦ ਦੇ ਵਿਚ ਫਿਰ ਸਾਡਾ ਦੁਸ਼ਮਣ ਬਣ ਗਿਆ ਫਿਰ ਮਿੱਤਰ ਬਣ ਗਿਆ ਫਿਰ ਦੁਸ਼ਮਣ ਬਣ ਗਿਆ। ਇੱਕ ਵਾਰੀ ਦੀ ਗੱਲ ਥੋੜੀ ਆਏ ਫਿਰ ਆਟੇ ਦੀ ਗਊ ਲਿਆ ਕੇ ਸਾਡੇ ਮੂਹਰੇ ਦਰਵਾਜ਼ੇ ਤੇ ਰੱਖ ਦਿੱਤੀ ਕਸਮ ਪਾ ਦਿੱਤੀ ਵੀ ਅਸੀਂ ਕੁਝ ਨਹੀਂ ਕਰਦੇ। ਫਿਰ ਇਹਨਾਂ ਨੇ ਦੁਬਾਰਾ ਛਲ ਕੀਤਾ। ਸਿੱਖੋ ਤੁਹਾਨੂੰ ਕਿਹੜਾ ਨੀ ਪਤਾ ਵੀ ਇਹ ਦਗੇਬਾਜ ਹੁੰਦੇ ਨੇ। ਵੇਖੋ ਇਹਨਾਂ ਨੇ ਪਲ ਪਲ ਤੇ ਪੈਰ ਪੈਰ ਤੇ ਆਪਣੇ ਨਾਲ ਦਗਾ ਕੀਤਾ ਹੈ
ਪਰ ਇਹ ਬਾਤ ਭਲੀ ਨਾ ਮੰਨੋ।
ਪਰ ਆ ਜਿਹੜੀ ਗੱਲ ਹੈ ਨਾ ਇਹ ਭਲੀ ਨਹੀਂ ਹੈ ਜਿਹੜੀ ਇਹ ਹੁਣ ਵੀ ਕਰ ਰਹੇ ਨੇ। ਆਪਾਂ ਜੇ ਇਹਨਾਂ ਤੇ ਵਿਸ਼ਵਾਸ ਕਰਾਂਗੇ ਤੇ ਆਪਣੇ ਵਾਸਤੇ ਭਲਾ ਨਹੀਂ ਹੈ।
ਸੁਣ ਗੁਰ ਤੇ ਸਭੇ ਹਨ ਤਬ ਕਹੋ ਅਬ ਤੂੰ ਮੇਲ ਅਛੇ ਰੋ ਲਿਓ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਉਹ ਜਿੰਨੇ ਸੋਢੀ ਸੀ ਨਾ ਉਹ ਬੋਲੇ ਕਹਿੰਦੇ ਮਹਾਰਾਜ ਜੀ ਤੁਹਾਡਾ ਇੱਕ ਇੱਕ ਬਚਨ ਸਹੀ ਹੈ ਪਰ ਹੁਣ ਆਪਾਂ ਨੂੰ ਮੇਲ ਕਰਨਾ ਚਾਹੀਦਾ ਕਿਉਂਕਿ ਹੁਣ ਪੰਮਾ ਵਜ਼ੀਰ ਆਇਆ ਹੈ ਰਾਜੇ ਭੀਮ ਚੰਦ ਨੇ ਭੇਜਿਆ। ਵੇਖੋ ਤੁਹਾਡੇ ਲਈ ਨਜ਼ਰਾਨੇ ਵੀ ਭੇਜੇ ਨੇ ਪਿਟਾਵਾਂ ਵੀ ਭੇਜੀਆਂ ਨੇ ਹੁਣ ਤਾਂ ਮਹਾਰਾਜ ਜੀ ਤੁਹਾਨੂੰ ਮੇਲ ਕਰ ਹੀ ਲੈਣਾ ਚਾਹੀਦਾ। ਜੇ ਦੁਸ਼ਮਣ ਮੇਲ ਕਰ ਰਿਹਾ ਤੇ ਤੁਹਾਨੂੰ ਵੀ ਮੇਲ ਕਰਨਾ ਚਾਹੀਦਾ। ਰਾਜਨੀਤੀ ਵੀ ਇਹੀ ਕਹਿੰਦੀ ਹੈ, ਭਾਵੇਂ ਅੰਦਰੋਂ ਜਿਸ ਤਰ੍ਹਾਂ ਦੇ ਮਰਜ਼ੀ ਨੇ, ਹੁਣ ਬਾਹਰੋਂ ਤਾਂ ਮੇਲ ਹੀ ਰਹੇ ਨੇ ਨਾ। ਇਸ ਕਰਕੇ ਮਹਾਰਾਜ ਜੀ ਤੁਹਾਨੂੰ ਵੀ ਹੁਣ ਮੇਲ ਕਰ ਹੀ ਲੈਣਾ ਚਾਹੀਦਾ, ਇਹੀ ਚੰਗਾ ਹੈ।
ਸਾਹਿਬ ਪੁਨ ਸੂਚਨ ਕਰ ਰਹੇ,
ਮਹਾਰਾਜ ਜੀ ਨੇ ਸਿੱਖਾਂ ਦੇ ਬਚਨ ਸੁਣੇ, ਸੁਣ ਕੇ ਸਤਿਗੁਰੂ ਜੀ ਚੁੱਪ ਕਰ ਰਹੇ। ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਮੁੜ ਕੇ। ਮਹਾਰਾਜ ਜੀ ਫਿਰ ਕੁਝ ਨਹੀਂ ਬੋਲੇ।
ਸਭ ਕੀ ਮਤਲਬ ਕਿਉਂ ਨਾ ਕਹੇ,
ਮਹਾਰਾਜ ਜੀ ਨੇ ਵੇਖਿਆ ਵੀ ਸਾਰਿਆਂ ਦਾ ਇਹੀ ਮਤ ਹੈ, ਸਾਰੇ ਇਹੀ ਕਹਿ ਰਹੇ ਨੇ ਵੀ ਹੁਣ ਇਹ ਮਿਲਣਾ ਚਾਹੁੰਦੇ ਨੇ ਤਾਂ ਮਿਲ ਲਈਏ, ਪਰ ਚਲੋ ਹੁਣ ਜੇ ਸਾਰਿਆਂ ਦੀ ਇਹ ਰਾਏ ਆ, ਜੇ ਨਹੀਂ ਗੱਲ ਮੰਨਦੇ ਤੇ ਇਹਨਾਂ ਨੇ ਕਹਿਣਾ ਵੀ ਸੋਢੀਆਂ ਨੇ ਸਾਡੀ ਗੱਲ ਨਹੀਂ ਮੰਨੀ ਗੁਰੂ ਜੀ ਨੇ। ਇਸ ਕਰਕੇ ਜੇ ਹੁਣ ਸਾਰਿਆਂ ਦਾ ਇਹ ਮਤ ਹੈ ਤੇ ਫਿਰ ਸਾਨੂੰ ਵੀ ਮੰਨ ਲੈਣਾ ਚਾਹੀਦਾ।
ਪੰਮਾ ਰਹਿਣ ਲੱਗਿਓ ਗੁਰਪਾਸ,
ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਵੀ ਹਾਂ ਅਸੀਂ ਇਹਨਾਂ ਨਾਲ ਮੇਲ ਕਰਦੇ ਆ ਜਾਂ ਨਹੀਂ ਕਰਦੇ। ਮਹਾਰਾਜ ਜੀ ਚੁੱਪ ਰਹੇ ਤੇ ਜਿਹੜਾ ਇਹ ਪੰਮਾ ਮਾਚੜ ਸੀ, ਇਹ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਕੋਲ ਹੀ ਹੁਣ ਰਹਿਣ ਲੱਗਾ ਹੈ।
ਅਨਕ ਬਿਧਨ ਕੀ ਬੁੱਧ ਪ੍ਰਕਾਸ਼,
ਅਨਕ ਪ੍ਰਕਾਰ ਦੀ ਬੁੱਧੀ ਦਾ ਪ੍ਰਕਾਸ਼ ਕਰਦਾ ਹੈ। ਤਾਂ ਕਪਟੀ ਸੀ ਨਾ, ਛਲੀਆ ਫਰੇਬੀ, ਪਾਰ ਪੈਰ ਤੇ ਫਰੇਬ ਰਚਦਾ ਹੈ। ਫਰੇਬੀ ਬੰਦਾ ਮੂੰਹ ਦਾ ਬੜਾ ਮਿੱਠਾ ਹੁੰਦਾ ਹੈ, ਮੂੰਹ ਦਾ ਬੜਾ ਮਿੱਠਾ ਹੁੰਦਾ। ਜਿਵੇਂ ਇੱਕ ਕਹਾਵਤ ਹੁੰਦੀ ਹੈ ਨਾ ਵੀ ਬਗਲ ਮੈਂ ਛੁਰੀ ਮੁਖ ਮੈਂ ਰਾਮ, ਏਦਾਂ ਦੀ ਬਿਰਤੀ ਵਾਲੇ ਹੁੰਦੇ ਨੇ, ਏਦਾਂ ਦੇ ਲੋਕ ਫਰੇਬੀਏ। ਕਹਿੰਦੇ ਅਨੇਕ ਪ੍ਰਕਾਰ ਦੀ ਬੁੱਧੀ ਦਾ ਪ੍ਰਕਾਸ਼ ਕਰਦਾ।
ਨਿਤ ਹਜ਼ੂਰ ਕੋ ਦਰਸ਼ਨ ਕਰੇ,
ਪੰਮਾ ਵਜ਼ੀਰ ਰੋਜ਼ ਗੁਰੂ ਸਾਹਿਬ ਦੇ ਦਰਬਾਰ ਚ ਜਾਂਦਾ ਬਿਨਾਂ ਨਾਗਾ। ਜਦੋਂ ਵੀ ਮਹਾਰਾਜ ਜੀ ਦਾ ਦੀਵਾਨ ਸਜਦਾ, ਭਾਵੇਂ ਸਵੇਰੇ ਸਜੇ ਭਾਵੇਂ ਸ਼ਾਮ ਨੂੰ ਸਜੇ, ਮਹਾਰਾਜ ਜੀ ਦੇ ਦਰਬਾਰ ਵਿਚ ਚੱਲ ਕੇ ਜਾਂਦਾ, ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ।
ਸਕਲ ਭੇਦ ਕੋ ਨਿਜ ਮਤ ਧਰੈ,
ਹੋਰ ਸਾਰਾ ਭੇਤ ਲੈਂਦਾ। ਇਹ ਨੀ ਵੀ ਦਰਸ਼ਨ ਕਰਨ ਜਾਂਦਾ ਗੁਰੂ ਸਾਹਿਬ ਦੇ, ਭੇਤ ਲੈਣ ਜਾਂਦਾ ਇਹਨਾਂ ਦੀ ਬਿਰਤੀ। ਬਾਕੀ ਜਿਵੇਂ ਮਹਾਰਾਜ ਜੀ ਨੇ ਪਿੱਛੇ ਪ੍ਰਮਾਣ ਵਿਖਾਇਆ ਸੀ ਨਾ ਜੱਗਾ ਸਿੰਘ ਦੇ ਇਤਿਹਾਸ ਵਿਚ, ਕਿ ਪੱਥਰੀ ਪਾਣੀ ਚ ਰੱਖੀ ਤੇ ਇਕ ਪਤਾਸਾ ਰੱਖਿਆ, ਪਤਾਸਾ ਘੁਲ ਗਿਆ, ਪੱਥਰੀ ਨਹੀਂ ਘੁਲੀ, ਉਦਾਂ ਹੀ ਰਹੀ। ਇਹ ਜਿਹੜੇ ਪੰਮੇ ਵਕੀਲ ਵਰਗੇ ਨੇ, ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ ਜ਼ਰੂਰ ਹੈ ਪਰ ਕੋਈ ਅਸਰ ਨਹੀਂ ਇਹਦੇ ਤੇ। ਉਹ ਪੱਥਰੀ ਵਾਂਗੂ ਇਹਦੀ ਬਿਰਤੀ ਹੈ, ਭੇਤ ਲੈਣ ਆਉਂਦਾ ਵੀ ਕੀ ਹੋ ਰਿਹਾ, ਕੀ ਗੱਲਾਂ ਹੋ ਰਹੀਆਂ ਨੇ ਦਰਬਾਰ ਵਿਚ, ਕੀ ਮੀਟਿੰਗਾਂ ਹੁੰਦੀਆਂ ਨੇ, ਕਿੱਦਾਂ ਦੇ ਆਪਸ ਵਿਚ ਵਚਨ ਕਰਦੇ ਨੇ, ਇਹਨਾਂ ਦੀ ਕੀ ਬਿਰਤੀ ਹੈ, ਕੀ ਵਿਉਂਤਬੰਦੀਆਂ ਕਰ ਰਹੇ ਨੇ, ਆਉਣ ਵਾਲੇ ਸਮੇਂ ਵਿਚ ਕੀ ਕਰਨਾ ਚਾਹੁੰਦੇ ਨੇ। ਇਦਾਂ ਦੇ ਸਾਰੇ ਕੱਲੇ ਕੱਲੇ ਭੇਤ ਆ ਕੇ ਜਿਹੜਾ ਪੰਮਾ ਮਾਚੜ ਹੈ, ਇਹ ਗੁਰੂ ਸਾਹਿਬ ਦੀ ਸਭਾ ਵਿਚ ਦੀਵਾਨ ਵਿਚ ਆ ਕੇ ਲੈਂਦਾ ਹੈ।
ਸਮਤਵੰਤ ਬਹੁ ਚਤਰ ਸਿਆਣਾ,
ਔਰ ਬੜਾ ਆਪਣੇ ਆਪ ਨੂੰ ਸਿਆਣਾ ਚਤਰ ਤੇ ਬੁੱਧੀਮਾਨ ਸਮਝਦਾ ਵੀ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੋਣਾ। ਜਿਹੜਾ ਬੰਦਾ ਇਹ ਗੱਲ ਆਪਣੇ ਮਨ ਚ ਸਮਝਦਾ ਨਾ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ, ਉਹੀ ਬੰਦਾ ਜਿਹੜਾ ਹਮੇਸ਼ਾ ਦਗਾ ਖਾਂਦਾ। ਪੰਮਾ ਮਾਚੜ ਆਪਣੇ ਆਪ ਨੂੰ ਬੜਾ ਬੁੱਧੀਮਾਨ, ਬੜਾ ਸਿਆਣਾ, ਬੜਾ ਚਤੁਰ ਸਮਝਦਾ ਹੈ।
ਮਿਲ ਮਿਲ ਸਭਨ ਸੰਗੇ ਪਠਾਨਾ,
ਜਿੰਨੇ ਮਹਾਰਾਜ ਜੀ ਦੇ ਨੇੜੇ ਦੇ ਸਿੰਘ ਨੇ ਨਾ, ਭਾਈ ਦਇਆ ਸਿੰਘ ਜੀ ਵਰਗੇ, ਉਹਨਾਂ ਨਾਲ ਮਿਲਦਾ ਜਾਣ ਕੇ, ਨੇੜੇ ਦੇ ਜਿਹੜੇ ਗੁਰੂ ਸਾਹਿਬ ਦੇ ਸਿੰਘਾਂ ਨੇ ਉਹਨਾਂ ਨਾਲ ਮੁਲਾਕਾਤਾਂ ਕਰਦਾ, ਜਾਣ ਬੁੱਝ ਕੇ ਉਹਨਾਂ ਦੇ ਨੇੜੇ ਹੁੰਦਾ ਵੀ ਜਿਹੜੇ ਗੁਰੂ ਜੀ ਦੇ ਨੇੜੇ ਨੇ, ਮੈਂ ਉਹਨਾਂ ਦੇ ਨੇੜੇ ਹੋ ਕੇ ਰਹਾਂਗਾ ਤੇ ਗੁਰੂ ਜੀ ਦਾ ਭੇਤ ਮੈਨੂੰ ਉਹਨਾਂ ਦੇ ਰਾਹੀਂ ਮਿਲਦਾ ਰਹੇਗਾ। ਇੱਦਾਂ ਜਿਹੜੇ ਬਹੁਤ ਸਾਰੇ ਸਿੱਖ ਨੇ ਉਹਨਾਂ ਨਾਲ ਮਿਲ ਮਿਲ ਕੇ ਰਹਿੰਦਾ ਹੈ ਪੰਮਾ।
ਗੁਰਬੀ ਲਗੇ ਵਿਸਾ ਕਰਨ ਕੋ,
ਸਤਿਗੁਰੂ ਜੀ ਨੇ ਵੀ ਹੁਣ ਇਹੀ ਜਤਾਇਆ ਵੀ ਅਸੀਂ ਤੇਰੇ ਤੇ ਵਿਸ਼ਵਾਸ ਕਰਨ ਲੱਗ ਪਏ। ਅੰਦਰੋਂ ਤਾਂ ਮਹਾਰਾਜ ਜੀ ਦਾ ਕੋਈ ਵਿਸ਼ਵਾਸ ਨਹੀਂ ਇਹਨਾਂ ਤੇ, ਪਰ ਬਾਹਰੋਂ ਮਹਾਰਾਜ ਜੀ ਵੀ ਵਿਖਾਣ ਲੱਗ ਪਏ। ਪੰਮਾ ਜਿਵੇਂ ਬਾਹਰੋਂ ਬਾਹਰੋਂ ਪੋਪੜੀਆਂ ਕਰਦਾ ਸੀ ਨਾ, ਸਤਿਗੁਰੂ ਜੀ ਵੀ ਬਾਹਰੋਂ ਬਾਹਰੋਂ ਹਿੱਤ ਕਰਦੇ ਨੇ ਉਹਦੇ ਨਾਲ, ਉਸੇ ਤਰ੍ਹਾਂ ਉਹਦੇ ਨਾਲ ਪੇਸ਼ ਆਉਂਦੇ, ਕਿਉਂਕਿ ਗੁਰੂ ਘਰ ਤਾਂ ਸ਼ੀਸ਼ਾ ਹੈ, ਜਿਹੋ ਜਿਹਾ ਕੋਈ ਮੂੰਹ ਲੈ ਕੇ ਜਾਏਗਾ ਉਹਨੂੰ ਉਹੋ ਜਿਹੀ ਸ਼ਕਲ ਨਜ਼ਰ ਆ ਜਾਣੀ। ਜਿੱਦਾਂ ਇਹ ਪੇਸ਼ ਆ ਰਿਹਾ ਬਾਹਰੋਂ ਬਾਹਰੋਂ ਬੜਾ ਮਿੱਠਾ ਪਿਆਰਾ ਬਣਦਾ, ਸਤਿਗੁਰੂ ਜੀ ਵੀ ਉਸੇ ਤਰ੍ਹਾਂ ਬਾਹਰੋਂ ਮਿੱਠੇ ਪਿਆਰੇ ਬਣ ਗਏ ਹੁਣ। ਹੁਣ ਮਹਾਰਾਜ ਜੀ ਵੀ ਇਹਦੇ ਤੇ ਪੂਰਾ ਉਸੇ ਤਰ੍ਹਾਂ ਬਾਹਰੋਂ ਬਾਹਰੋਂ ਵਿਸ਼ਵਾਸ ਇਹਨੂੰ ਇਹ ਜਿਤਾ ਦਿੱਤਾ ਪੰਮੇ ਮਾਚੜ ਨੂੰ ਵੀ ਹੁਣ ਗੁਰੂ ਗੋਬਿੰਦ ਸਿੰਘ ਜੀ ਵੀ ਮੇਰੇ ਤੇ ਵਿਸ਼ਵਾਸ ਕਰਨ ਲੱਗ ਪਏ, ਇਹਨੂੰ ਭੁਲੇਖਾ ਪਾ ਦਿੱਤਾ ਵੀ ਹੁਣ ਗੁਰੂ ਜੀ ਮੇਰੇ ਤੇ ਯਕੀਨ ਕਰਨ ਲੱਗ ਪਏ ਨੇ।
ਬੋਲੇ ਤੇ ਸੋਹੇ ਤੇ ਧਰਨ ਕੋ,
ਮਹਾਰਾਜ ਜੀ ਵੀ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੁਣ ਇਹਦੇ ਨਾਲ, ਜਦੋਂ ਪੰਮਾ ਬੋਲਦਾ ਗੁਰੂ ਸਾਹਿਬ ਵੀ ਮਿੱਠੀਆਂ ਮਿੱਠੀਆਂ ਗੱਲਾਂ ਜਿਵੇਂ ਹਿੱਤ ਵਾਲੀਆਂ ਗੱਲਾਂ ਹੁੰਦੀਆਂ ਨੇ ਨਾ ਪਿਆਰ ਵਾਲੀਆਂ, ਉਹ ਗੱਲਾਂ ਮਹਾਰਾਜ ਜੀ ਕਰਦੇ ਹਨ।
ਗੁਰ ਤਿਗ ਬਿਨੈ ਪਨੈ ਬੋ ਬੁੱਧ ਕੇ, ਮਨ ਮੈਂ ਖੋਟ ਕਪਟ ਕਰ ਸੁਧ ਕੇ।
ਸਤਿਗੁਰੂ ਜੀ ਦੇ ਨਾਲ ਬੜੇ ਹਿੱਤ ਦੇ ਨਾਲ ਮਿੱਠੀਆਂ ਮਿੱਠੀਆਂ ਬੇਨਤੀਆਂ ਕਰਦਾ ਬਹੁ ਪ੍ਰਕਾਰ ਨਾਲ। ਜਦੋਂ ਆਉਂਦਾ ਮਹਾਰਾਜ ਤੁਸੀਂ ਧੰਨ ਹੋ, ਮਹਾਰਾਜ ਜੀ ਤੁਸੀਂ ਉੱਤਮ ਹੋ, ਸ੍ਰੇਸ਼ਟ ਹੋ, ਇੱਦਾਂ ਮਿੱਠੀਆਂ ਮਿੱਠੀਆਂ ਗੱਲਾਂ ਬੜੀਆਂ ਕਰਦਾ ਬਹੁ ਪ੍ਰਕਾਰ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦਾ ਪਰ ਮਨ ਵਿੱਚ ਖੋਟ ਰੱਖਦਾ, ਮਨ ਵਿੱਚ ਕਪਟ ਰੱਖਦਾ, ਮਨ ਵਿੱਚ ਬੜਾ ਭਾਰੀ ਛਲ ਤੇ ਫਰੇਬ ਰੱਖਦਾ।
ਭੀਮ ਚੰਦ ਡਿਗ ਲਿਖੈ ਪਠਾਵੈ,
ਰਾਜੇ ਭੀਮ ਚੰਦ ਦੇ ਕੋਲ ਲਿਖ ਕੇ ਭੇਜਦਾ ਕੱਲੀ ਕੱਲੀ ਖਬਰ, ਅੱਜ ਕੀ ਹੋਇਆ, ਹੁਣ ਕੀ ਹੋ ਰਿਹਾ, ਅੱਗੇ ਕੀ ਹੋਣ ਦੀ ਤਿਆਰੀ ਹੋ ਰਹੀ ਹੈ। ਕੱਲੀ ਕੱਲੀ ਗੱਲ ਜਸੂਸੀ ਵੀ ਕਰਦਾ ਨਾ, ਆਇਆ ਹੀ ਤਾਂ ਆਇਆ ਵੀ ਕੱਲੀ ਕੱਲੀ ਖਬਰ ਮੈਂ ਭੀਮ ਚੰਦ ਕੋਲ ਭੇਜਾਂ, ਜਦੋਂ ਕਿਤੇ ਦਾਲ ਲੱਗੇ ਤੇ ਅਸੀਂ ਗੁਰੂ ਜੀ ਨੂੰ ਇੱਥੋਂ ਕੱਢਣ ਦਾ ਕੋਈ ਵਿਉਂਤਬੰਦੀ ਬਣਾਈਏ। ਏਦਾਂ ਕੱਲੀ ਕੱਲੀ ਗੱਲ ਜਸੂਸੀ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਭੇਜਦਾ ਹੈ।
ਨਿਤ ਬਿਰਤਾਂ ਚ ਬਰਤਨ ਜਿਵੇਂ ਆਵੇ,
ਰਾਜੇ ਭੀਮ ਚੰਦ ਦੇ ਕੋਲ ਜਸੂਸੀ ਦੀਆਂ ਗੱਲਾਂ ਭੇਜਦਾ, ਰੋਜ਼ ਦਾ ਜਿਹੜਾ ਬਿਰਤਾਂਤ ਜਿਵੇਂ ਜਿਵੇਂ ਹੁੰਦਾ, ਜੋ ਜੋ ਵੀ ਗੁਰੂ ਸਾਹਿਬ ਜੀ ਦੇ ਕੋਲ ਹੋ ਰਿਹਾ, ਕਿੰਨੇ ਸਿੱਖ ਆਏ ਨੇ, ਕਿੰਨੇ ਗਏ ਨੇ, ਉਹ ਸਾਰੀਆਂ ਗੱਲਾਂ ਇਹ ਲਿਖ ਕੇ ਭੀਮ ਚੰਦ ਕੋਲੇ ਭੇਜਦਾ।
ਅਬ ਮੇਰੇ ਬਸ ਮੈਂ ਗੁਰੂ ਏ,
ਜਦੋਂ ਸਤਿਗੁਰੂ ਜੀ ਵੀ ਇਹਦੇ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਲੱਗ ਪਏ ਨਾ, ਫਿਰ ਇਹਨੇ ਲਿਖ ਕੇ ਭੇਜਿਆ ਭੀਮ ਚੰਦ ਨੂੰ, ਰਾਜਾ ਹੁਣ ਤਾਂ ਗੁਰੂ ਜੀ ਵੀ ਮੇਰੇ ਕਾਬੂ ਚ ਆ ਗਏ ਨੇ, ਹੁਣ ਉਹ ਵੀ ਮੇਰੇ ਸ਼ਤਰੰਜ ਵਿਚ ਫਸ ਗਏ ਨੇ।
ਬੋਲੇ ਮਦਰ ਸੋ ਆਦਰ ਜੋਏ,
ਬੜੇ ਮੈਂ ਤਾਂ ਉਹਨਾਂ ਨੂੰ ਵੀ ਕਾਬੂ ਕਰ ਲਿਆ, ਹੁਣ ਉਹ ਮੇਰੇ ਵਸ ਵਿਚ ਹੋ ਗਏ ਨੇ, ਮੇਰੇ ਨਾਲ ਬੜਾ ਮਿੱਠਾ ਬੋਲਦੇ ਨੇ। ਪਹਿਲਾਂ ਤਾਂ ਜਦੋਂ ਮੈਂ ਆਇਆ ਸੀ ਉਦੋਂ ਤਾਂ ਉਹ ਬੜੇ ਤਾਨੇ ਮਿਹਣੇ ਮਾਰਦੇ ਸੀ, ਪਰ ਹੁਣ ਜਦੋਂ ਦਾ ਮੈਂ ਉਹਨਾਂ ਦੇ ਕੋਲ ਰਹਿਣ ਲੱਗਾ ਤੇ ਗੁਰੂ ਜੀ ਮੇਰੇ ਨਾਲ ਹੁਣ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ।
ਅਨਕ ਬਾਤ ਮੈਂ ਕਹੋ ਕਰਾਵੋ,
ਮੈਂ ਕਈ ਕੰਮ ਉਹਨਾਂ ਨੂੰ ਕਹਿ ਕਹਿ ਕੇ ਕਰਾਉਣਾ, ਜਿਹੜੇ ਹੋਰ ਕਈ ਕੰਮ ਨੇ ਨਾ ਮੈਂ ਉਹਨਾਂ ਨੂੰ ਕਹਿਣਾ ਗੁਰੂ ਜੀ ਇਹ ਕੰਮ ਏਦਾਂ ਕਰੋ, ਮੈਂ ਜਿਵੇਂ ਕਹਿਣਾ ਉਦਾਂ ਕਰ ਦਿੰਦੇ ਨੇ, ਮੇਰਾ ਅੱਖਾਂ ਵੀ ਮੰਨਣ ਲੱਗ ਪਏ ਨੇ, ਜੋ ਮੈਂ ਕਹਿੰਦਾ ਹਾਂ ਉਹ ਮੈਂ ਉਹਨਾਂ ਕੋਲੋਂ ਕਰਵਾ ਲੈਂਦਾ ਹਾਂ।
ਕੇਤਕ ਕੇ ਕਾਰਜ ਸੁਧਰਾਵੋ,
ਮੈਂ ਕਈਆਂ ਦੇ ਕੰਮ ਸੁਧਾਰਦਾ, ਕਈ ਸਿੱਖ ਆ ਜਾਂਦੇ ਨੇ ਮੈਨੂੰ ਮਿਲਦੇ ਨੇ, ਉਹ ਕਹਿੰਦੇ ਪੰਮਾ ਵਕੀਲ ਜੀ ਤੁਸੀਂ ਸਾਡੀ ਸਿਫਾਰਿਸ਼ ਕਰੋ ਗੁਰੂ ਜੀ ਨੂੰ ਕਿ ਉਹ ਸਾਡਾ ਕੰਮ ਏਦਾਂ ਕਰ ਦੇਣ। ਏਦਾਂ ਮੈਂ ਤਾਂ ਹੁਣ ਕਈਆਂ ਦੇ ਕੰਮ ਵੀ ਕਰਾਉਣ ਲੱਗ ਪਿਆ ਇੱਥੇ ਗੁਰੂ ਜੀ ਦੇ ਕੋਲ। ਪੰਮਾ ਇਹ ਸਮਝਦਾ ਵੀ ਗੁਰੂ ਸਾਹਿਬ ਜੀ ਨੂੰ ਕੁਝ ਪਤਾ ਹੀ ਨਹੀਂ ਸਾਡੇ ਬਾਰੇ, ਸਤਿਗੁਰੂ ਜੀ ਵੀ ਉਸੇ ਤਰ੍ਹਾਂ ਪੇਸ਼ ਆ ਰਹੇ ਨੇ ਵੀ ਸਾਨੂੰ ਵੀ ਪਤਾ ਦੀ ਇਹਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਗੀਧਰ ਜੀ ਵੀ ਉਸੇ ਤਰ੍ਹਾਂ ਪੇਸ਼ ਆ ਰਹੇ, ਭੀਮ ਚੰਦ ਨੂੰ ਲਿਖ ਕੇ ਭੇਜਦਾ ਪੰਮਾ ਵਕੀਲ, ਕਹਿੰਦਾ ਜੀ ਮੈਂ ਤਾਂ ਹੁਣ ਕਈਆਂ ਦੇ ਕੰਮ ਵੀ ਗੁਰੂ ਜੀ ਨੂੰ ਕਹਿ ਕੇ ਕਰਵਾਉਂਦਾ ਹਾਂ, ਸੁਧਾਰਦਾ ਹਾਂ।
ਪੜ ਪੜ ਭੀਮ ਚੰਦ ਰਖਾਵੇ,
ਔਰ ਜਦੋਂ ਭੀਮ ਚੰਦ ਇਹ ਚਿੱਠੀਆਂ ਲਿਖੀਆਂ ਹੋਈਆਂ ਪੜ੍ਹਦਾ ਨਾ ਪੰਮੇ ਵਜ਼ੀਰ ਦੀਆਂ ਤੇ ਪੜ ਪੜ ਕੇ ਬੜਾ ਖੁਸ਼ ਹੁੰਦਾ, ਕਹਿੰਦਾ ਵਾਹ ਪੰਮਾ ਵਜ਼ੀਰ ਵਾਕਈ ਬੜਾ ਸਿਆਣਾ, ਬੜਾ ਸੂਝਵਾਨ ਹੈ, ਬੜਾ ਚਤਰ ਹੈ।
ਆਖੀ ਪਈ ਜੋ ਗੁਰ ਵਸੇ ਆਵੇ,
ਕਹਿੰਦਾ ਇਹ ਤਾਂ ਬੜੀ ਵਧੀਆ ਗੱਲ ਹੈ ਜੇ ਗੁਰੂ ਸਾਡੇ ਵਸ ਆ ਜਾਏ, ਗੁਰੂ ਸਾਡੇ ਕਾਬੂ ਵਿਚ ਆ ਜਾਏ।
ਸਿੱਖਣ ਕੇ ਸਮ ਬਨ ਕਰ ਪੰਮਾ, ਬਿਨਤੀ ਕਰੇ ਸੁਧਾਰੇ ਕੰਮਾ।
ਇਧਰ ਪੰਮਾ ਵਜ਼ੀਰ ਸਿੱਖਾਂ ਵਾਂਗੂ ਸਿੱਖ ਬਣ ਕੇ ਰਹਿੰਦਾ ਗੁਰੂ ਸਾਹਿਬ ਦੇ ਕੋਲ। ਖਾਲਸਾ ਜੀ ਇਹ ਗੁਰੂ ਸਾਹਿਬ ਜੀ ਦਾ ਇਹਦੇ ਵਿਚ ਸੰਕੇਤ ਹੈ, ਕੱਢਣਾ ਚਾਹੁੰਦੇ ਤੇ ਪੰਮੇ ਨੂੰ ਮਹਾਰਾਜ ਜੀ ਪਹਿਲੇ ਦਿਨ ਆਇਆ ਉਦੋਂ ਹੀ ਮਹਾਰਾਜ ਜੀ ਇਹਨੂੰ ਕੱਢ ਸਕਦੇ ਸੀ ਵੀ ਟੁਰ ਜਾ, ਪਰ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਦੱਸਣਾ ਵੀ ਚਾਹੁੰਦੇ ਨੇ, ਖਾਲਸਾ ਜੀ ਆਉਣ ਵਾਲੇ ਸਮੇਂ ਵਿਚ ਵੀ ਤੁਹਾਡਾ ਭੇਤ ਲੈਣ ਵਾਲੇ ਸਿੱਖ ਬਣ ਕੇ ਸਿੱਖਾਂ ਦੇ ਰੂਪ ਵਿਚ ਤੁਹਾਡੇ ਚ ਰਹਿ ਸਕਦੇ ਨੇ, ਜਿਹੜੇ ਤੁਹਾਡੀਆਂ ਖਬਰਾਂ ਸਰਕਾਰਾਂ ਤੱਕ ਪਹੁੰਚਾਉਂਦੇ ਨੇ, ਕਿ ਤੁਸੀਂ ਕੀ ਕਰ ਰਹੇ ਹੋ, ਕੀ ਨਹੀਂ ਕਰ ਰਹੇ, ਤੁਹਾਡੀ ਕੀ ਵਿਉਂਤ ਬੰਦੀ ਹੈ। ਉਹ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਵਰਗੇ ਹੀ ਬਣ ਕੇ ਤੁਹਾਡੇ ਨਾਲ ਦਗਾ ਵੀ ਕਰ ਰਹੇ ਨੇ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਹ ਸੰਕੇਤ ਦੇਣਾ ਚਾਹੁੰਦੇ ਸਨ ਕਿ ਏਦਾਂ ਹੋਵੇਗਾ, ਕਿਉਂਕਿ ਇਹ ਰਾਜਨੀਤੀ ਹੈ, ਏਦਾਂ ਕਰਦੇ ਨੇ। ਤੂੰ ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਮੇ ਨੂੰ ਕੁਝ ਨਹੀਂ ਕਿਹਾ, ਤੇ ਪੰਮਾ ਵੀ ਜਿਹੜਾ ਜਿਵੇਂ ਦੂਜੇ ਸਿੱਖ ਰਹਿੰਦੇ ਨੇ ਨਾ ਸਿੱਖ ਬਣ ਕੇ, ਏਦਾਂ ਸਿੱਖੀ ਭੇਖ ਦੇ ਵਿੱਚ ਹੀ ਮਹਾਰਾਜ ਜੀ ਦੇ ਕੋਲ ਰਹਿਣ ਲੱਗਾ ਹੈ।
ਜਿਮ ਪ੍ਰਭ ਹਰਕਤ ਤੀਵੀਂ ਕਹੈ,
ਬੜੀਆਂ ਬੇਨਤੀਆਂ ਕਰਦਾ ਸਤਿਗੁਰਾਂ ਦੇ ਕੋਲ ਔਰ ਆਪਣੇ ਕਈ ਕੰਮ ਸੁਧਾਰਦਾ ਔਰ ਜਿਵੇਂ ਸਤਿਗੁਰੂ ਜੀ ਖੁਸ਼ ਹੋਣ ਉਦਾਂ ਦੀਆਂ ਗੱਲਾਂ ਕਰਦਾ। ਜਿਵੇਂ ਗੁਰੂ ਸਾਹਿਬ ਜੀ ਖੁਸ਼ ਹੋ ਜਾਣ, ਪ੍ਰਸੰਨ ਹੋ ਜਾਣ, ਉਦਾਂ ਦੀਆਂ ਗੱਲਾਂ ਪੰਮਾ ਵਜ਼ੀਰ ਕਰਦਾ ਹੈ।
ਔਰ
ਆਪ ਵੀ ਉਸੇ ਤਰ੍ਹਾਂ ਦਾ ਕੰਮ ਕਰਦਾ ਜਿਵੇਂ ਗੁਰੂ ਜੀ ਨੂੰ ਚੰਗਾ ਲੱਗੇ, ਜਿਵੇਂ ਗੁਰੂ ਸਾਹਿਬ ਜੀ ਨੂੰ ਚੰਗਾ ਲੱਗੇ।
ਇੱਕ ਦਿਨ ਲਿਖ ਭੇਜੀ ਸੁਧ ਐਸੇ, ਗੁਰ ਕੇ ਹੈ ਟੋਟਲ ਬਲ ਹੈ ਸੇ।
ਇੱਕ ਦਿਨ ਇਹਨੇ ਇੱਕ ਖਬਰ ਭੇਜੀ, ਵੇਖਿਆ ਨਾ ਸਾਰਾ ਦਾ ਭੇਤ ਵੇਖ ਲਿਆ ਇਹਨੇ ਸਤਿਗੁਰਾਂ ਦੇ ਤਬੇਲੇ ਵਿਚ। ਇੱਕ ਗੁਰੂ ਸਾਹਿਬ ਜੀ ਦੇ ਘੋੜੇ ਕਈ ਸਨ, ਇੱਕ ਘੋੜਾ ਵੇਖਿਆ ਬੜਾ ਬਲੀ ਸੀ, ਇਹਨੇ ਵੇਖਿਆ ਵੀ ਇਹ ਬਾਹਰ ਪਾਸੇ ਹੀ ਰਹਿੰਦਾ, ਵੀ ਇਹ ਚੋਰੀ ਕੀਤਾ ਜਾ ਸਕਦਾ। ਇਹਨੇ ਰਾਜੇ ਭੀਮ ਚੰਦ ਦੇ ਕੋਲ ਚਿੱਠੀ ਲਿਖ ਕੇ ਭੇਜ ਦਿੱਤੀ ਕਿ ਹੇ ਰਾਜਾ ਭੀਮ ਚੰਦ, ਸਤਿਗੁਰੂ ਜੀ ਦਾ ਇੱਕ ਘੋੜਾ ਹੈ, ਬੜਾ ਬਲੀ ਹੈ, ਉਹਦੇ ਚ ਬੜੀ ਤਾਕਤ, ਬਲਵਾਨ ਘੋੜਾ ਹੈ।
ਤਸਕਰ ਪਟੋਲੇ ਉਹ ਕਢਵਾਏ,
ਅੱਜ ਰਾਤ ਤੂੰ ਆਪਣੇ ਕੋਈ ਚੋਰ ਭੇਜ ਦੇ ਤੇ ਉਹਨਾਂ ਚੋਰਾਂ ਨੂੰ ਭੇਜ ਕੇ ਗੁਰੂ ਜੀ ਦਾ ਘੋੜਾ ਉਥੋਂ ਕਢਵਾ ਕੇ ਆਪਣੇ ਕੋਲ ਮੰਗਾ ਲੈ। ਚੋਰ ਭੇਜ ਦੇ ਤੇ ਚੋਰ ਭੇਜ ਕੇ ਗੁਰੂ ਸਾਹਿਬ ਦਾ ਜਿਹੜਾ ਉਹ ਘੋੜਾ ਹੈ ਉਹ ਚੋਰੀ ਕਰਵਾ ਕੇ ਤੂੰ ਆਪਣੇ ਕੋਲ ਮੰਗਵਾ ਲੈ, ਕਿਉਂਕਿ ਮੈਂ ਇੱਥੇ ਵੇਖ ਲਿਆ ਵੀ ਉਸ ਘੋੜੇ ਦੇ ਆਲੇ ਦੁਆਲੇ ਕੋਈ ਬਹੁਤੇ ਬੰਦੇ ਨਹੀਂ, ਉਹ ਤੂੰ ਆਰਾਮ ਨਾਲ ਚੋਰੀ ਕਰ ਸਕਦਾ। ਸਤਿਗੁਰੂ ਜੀ ਨੇ ਵੀ ਜਾਣ ਬੁੱਝ ਕੇ ਢਿੱਲ ਦਿੱਤੀ ਹੋਈ ਹੈ, ਵੇਖਣਾ ਚਾਹੁੰਦੇ ਨੇ ਵੀ ਪੰਮਾ ਕੀ ਕਰ ਸਕਦਾ ਇਹ, ਕੀ ਨਹੀਂ ਕਰ ਸਕਦਾ। ਤੂੰ ਮਹਾਰਾਜ ਜੀ ਨੇ ਜਾਣ ਬੁੱਝ ਕੇ, ਹਾਲਾਂਕਿ ਸਤਿਗੁਰਾਂ ਦੇ ਤਬੇਲੇ ਚ ਘੋੜਾ ਖੋਲਣਾ ਕੋਈ ਸੌਖਾ ਸੀ, ਸਿੰਘ ਤਿਆਰ ਉਮਰ ਤਿਆਰ ਰਹਿੰਦੇ, ਪਰ ਜਾਣ ਬੁੱਝ ਕੇ ਮਹਾਰਾਜ ਜੀ ਨੇ ਇਹੋ ਜਿਹੀ ਢਿੱਲ ਵਰਤਾ ਦਿੱਤੀ ਉਧਰੋਂ ਕਿ ਹੁਣ ਪੰਮਾ ਕੀ ਕਰਦਾ। ਇਹਨੇ ਆਖਿਆ ਵੀ ਰਾਜੇ ਭੀਮ ਚੰਦ ਨੂੰ, ਰਾਜਾ ਆਪਣੇ ਚੋਰ ਭੇਜ ਦੇ ਜਿਹੜੇ ਅੱਜ ਰਾਤ ਨੂੰ ਇੱਥੋਂ ਘੋੜਾ ਖੋਲ ਕੇ ਤੇਰੇ ਕੋਲ ਲੈ ਜਾਣ।
ਸਰਬ ਭੇਦ ਭੇਵ ਸਰਬ ਭੇਵ ਜਨਾਇਓ ਚੋਰ ਪਠਾਏ,
ਇਹਨੇ ਸਾਰਾ ਭੇਤ ਇਹਨੇ ਜਣਵਾ ਦਿੱਤਾ ਵੀ ਆਹ ਜਗ੍ਹਾ ਤੇ ਘੋੜਾ ਬੰਨਿਆ, ਨਕਸ਼ਾ ਵੀ ਬਣਾ ਕੇ ਨਾਲ ਭੇਜ ਦਿੱਤਾ ਵੀ ਆਹ ਨਕਸ਼ਾ ਗਲੀ ਵਿਚੋਂ ਬੜਿਆ ਜੇ ਆਹ ਦਰਵਾਜਾ ਹੋਵੇਗਾ, ਇਥੋਂ ਵੜ ਕੇ ਤੁਸੀਂ ਘੋੜਾ ਖੋਲ ਸਕਦੇ ਹੋ, ਲਿਜਾ ਸਕਦੇ ਹੋ। ਏਦਾਂ ਸਾਰਾ ਭੇਤ ਇਹਨੇ ਜਣਾ ਕੇ ਭੇਜ ਦਿੱਤਾ।
ਨਿਸਾਇ ਅੰਧੇਰੀ ਮੈਂ ਸੋ ਲਾਗੇ, ਲੀ ਕਰ ਗਮਨੇ ਮੋੜ ਅਭਾਗੇ।
ਭੀਮ ਚੰਦ ਨੂੰ ਜਦੋਂ ਇਹ ਖਬਰ ਮਿਲੀ, ਇਹਨੇ ਰਾਤ ਦਾ ਹਨੇਰਾ ਸੀ ਤੇ ਹਨੇਰੇ ਦੇ ਵਿਚ ਚੋਰ ਭੇਜ ਦਿੱਤੇ, ਚੋਰ ਆਏ ਉਹ ਸਿੱਧੇ ਆ ਗਏ, ਸਿੰਘ ਵੀ ਮਹਾਰਾਜ ਜੀ ਦੇ ਜਾਣ ਬੁੱਝ ਕੇ ਢਿੱਲੇ ਹੋਏ ਸਨ, ਉਥੋਂ ਪਹਿਰਾ ਹਟਾਇਆ ਹੋਇਆ। ਚੋਰਾਂ ਨੇ ਘੋੜਾ ਖੋਲਿਆ, ਉਹ ਭਾਗੇ ਮਾੜਿਆ ਭਾਗਾਂ ਵਾਲੇ ਵੀ ਜਿਨ੍ਹਾਂ ਨੂੰ ਇਹ ਨੀ ਪਤਾ ਵੀ ਅਸੀਂ ਗੁਰੂ ਨਾਨਕ ਦੇ ਘਰ ਵਿਚ ਚੋਰੀ ਕਰਨ ਆਏ ਆ ਤੇ ਇੱਥੇ ਚੋਰੀ ਕੀਤੀ, ਸਾਡੇ ਵਾਸਤੇ ਕਿੱਡਾ ਵੱਡਾ ਗੁਨਾਹ ਹੈ, ਕਿੱਡਾ ਵੱਡਾ ਪਾਪ ਹੈ, ਇਹ ਜਾਣੇ ਬਿਨਾਂ ਭੀਮ ਚੰਦ ਦੀ ਪੁੱਠੀ ਮੱਤ ਲੈ ਕੇ ਇਹਨਾਂ ਨੇ ਉਥੋਂ ਘੋੜਾ ਖੋਲਿਆ ਤੇ ਘੋੜਾ ਖੋਲ ਕੇ ਭਾਗੇ ਉਥੋਂ ਚਲੇ ਗਏ।
ਉਪਤ ਕੋ ਦੀਨੋ ਤਵ ਜਾਏ,
ਘੋੜਾ ਲਿਜਾ ਕੇ ਇਹਨਾਂ ਨੇ ਰਾਜੇ ਭੀਮ ਚੰਦ ਨੂੰ ਬਿਲਾਸਪੁਰ ਦੇ ਮਹਿਲ ਵਿਚ ਜਾ ਦਿੱਤਾ, ਆਖਿਆ ਲੈ ਰਾਜਾ ਅਸੀਂ ਗੁਰੂ ਜੀ ਦਾ ਘੋੜਾ ਖੋਲ ਲਿਆਇਆ, ਤੂੰ ਲੈ ਲੈ।
ਦੇਖਤ ਚਪਲ ਰੇ ਹਰ ਖਾਏ,
ਭੀਮ ਚੰਦ ਨੇ ਘੋੜਾ ਵੇਖਿਆ ਵੀ ਵਾਕਈ ਘੋੜਾ ਬੜਾ ਸੁੰਦਰ ਸੀ, ਬੜਾ ਚੰਚਲ ਤੇ ਚਪਲ ਬਲੀ ਘੋੜਾ ਸੀ।
ਹੁਣ ਪੰਮਾ ਗੁਰ ਕੇ ਖਜ਼ਾਨਾ,
ਹੁਣ ਪੰਮਾ ਗੁਰੂ ਸਾਹਿਬ ਦੇ ਖਜ਼ਾਨੇ ਵੱਲ ਨਿਗਾਹ ਰੱਖਣ ਲੱਗਾ ਵੀ ਗੁਰੂ ਜੀ ਖਜ਼ਾਨਾ ਕਿੱਥੇ ਰੱਖਦੇ। ਪਹਿਲਾਂ ਘੋੜਾ ਚੋਰੀ ਕਰਵਾ ਦਿੱਤਾ, ਫਿਰ ਹੌਸਲਾ ਵੱਧ ਗਿਆ ਇਹਦਾ ਹੋਰ ਵੀ ਹੁਣ ਜਿਹੜਾ ਗੁਰੂ ਦਾ ਖਜ਼ਾਨਾ ਉਹ ਵੀ ਚੋਰੀ ਕਰਵਾਵਾਂ ਕਿਸੇ ਤਰੀਕੇ। ਇਹ ਹੁਣ ਤਾੜ ਰੱਖਣ ਲੱਗਾ ਵੀ ਗੁਰੂ ਜੀ ਖਜ਼ਾਨਾ ਕਿੱਥੇ ਰੱਖਦੇ ਨੇ ਇਹਨਾਂ ਦਾ ਪੈਸਾ ਰੁਪਈਆ, ਕਿਉਂਕਿ ਸੰਗਤਾਂ ਵੱਲੋਂ ਮਾਇਆ ਬੜੀ ਆਉਂਦੀ ਹੈ, ਪਿਟਾਵਾਂ ਬੜੀਆਂ ਆਉਂਦੀਆਂ ਨੇ, ਰੱਖਦੇ ਕਿੱਥੇ ਨੇ, ਖਜ਼ਾਨਾ ਕਿੱਥੇ ਸਾਂਭਦੇ ਨੇ? ਸਤਿਗੁਰਾਂ ਦੇ ਖਜ਼ਾਨੇ ਉੱਤੇ ਹੁਣ ਇਹ ਆਪਣੀ ਨਿਗਾਹ ਰੱਖਣ ਲੱਗਾ।
ਕਰੈ ਦ੍ਰਿਸ਼ਟ ਮੈਂ ਧਰ ਜਿਸ ਥਾਨਾ,
ਜਿਸ ਜਗ੍ਹਾ ਤੇ ਖਜ਼ਾਨਾ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਚ ਆਉਂਦਾ ਉੱਥੋਂ ਚੁੱਕ ਕੇ ਲੈ ਕੇ ਜਾਂਦੇ ਨੇ, ਕਿੱਥੇ ਲੈ ਕੇ ਜਾਂਦੇ ਨੇ, ਕਿੱਥੇ ਰੱਖਦੇ ਨੇ, ਏਦਾਂ ਆਪਣੀ ਪੂਰੀ ਨਿਗਾਹ ਰੱਖਦਾ ਪੰਮਾ।
ਜਿਤ ਕੁਸ਼ਮਾਰ ਸਰਬੀਲ ਹੈ,
ਗਿਣਤੀ ਵੀ ਕਰ ਲੈਂਦਾ ਵੀ ਅੱਜ ਇੰਨੇ ਪੈਸੇ ਆਏ ਨੇ, ਅੱਜ ਇੰਨੇ ਆਏ ਨੇ, ਪੂਰੀ ਗਿਣਤੀ ਮਿਣਤੀ ਵੀ ਕਰ ਲੈਂਦਾ। ਗੁਰੂ ਸਾਹਿਬ ਕੋਲ ਬੈਠਿਆ ਕੰਮ ਹੀ ਇਹ ਕਰਦਾ, ਉੱਥੇ ਕੀਰਤਨ ਹੋ ਰਿਹਾ, ਉੱਥੇ ਕਥਾ ਹੋ ਰਹੀ ਹੈ, ਇਹਦਾ ਉਹਦੇ ਨਾਲ ਕੋਈ ਵਾ ਵਾਸਤਾ ਨਹੀਂ। ਇਹਦੀ ਤਾੜਨਾ ਹੁੰਦੀ ਹੈ ਵੀ ਕਿੰਨੇ ਪੈਸੇ ਆ ਗਏ ਨੇ ਅੱਜ, ਕਿੰਨੇ ਕਿਹੜੀ ਚੀਜ਼ ਆਈ ਹੈ, ਇੰਨਾ ਕੁ ਖਜ਼ਾਨਾ ਹੋਣਾ, ਪੂਰਾ ਸ਼ੁਮਾਰ ਇਹਨੇ ਲਾਣਾ ਸ਼ੁਰੂ ਕਰ ਦਿੱਤਾ ਵੀ ਗੁਰੂ ਜੀ ਕੋਲ ਇੰਨਾ ਕੁ ਖਜ਼ਾਨਾ ਹੋਵੇਗਾ।
ਤਸਕਰ ਕਰਮ ਸਾਧ ਬਣ ਰਹਿ,
ਕਰਮ ਇਹਦੇ ਚੋਰਾਂ ਵਾਲੇ ਨੇ, ਬਾਹਰੋਂ ਸਾਧ ਬਣ ਕੇ ਰਹਿੰਦਾ, ਜਿਵੇਂ ਬਗਲਾ ਹੁੰਦਾ ਨਾ ਬਾਹਰੋਂ ਚਿੱਟੇ ਰੰਗ ਦਾ ਉਜਵਲ, ਪਰ ਅੰਦਰੋਂ ਉਹਦੀ ਬਿਰਤੀ ਕੀ ਆ, ਮੱਛੀਆਂ ਡੱਡੀਆਂ ਖਾਣ ਵਾਲੀ ਨੀਚ ਬਿਰਤੀ ਹੈ। ਕਹਿੰਦੇ ਬਾਹਰੋਂ ਤਾਂ ਸਾਧ ਬਣ ਕੇ ਰਹਿੰਦਾ, ਪਰ ਕਰਮ ਜਿਹੜੇ ਨੇ ਇਹਦੇ ਪੰਮੇ ਵਕੀਲ ਦੇ
ਗੋਰੇ
ਚੋਰਾਂ ਵਾਲੇ ਹਨ।
ਗੋਰੇ ਅੰਤਰ ਜਾਮੀ ਸਭ ਜਾਣੈ, ਤੋ ਨਮੁਕ ਤੇ ਬਿਦਤ ਬਖਾਨੈ।
ਸਤਿਗੁਰੂ ਜੀ ਅੰਤਰ ਜਾਮੀ ਨੇ ਸਭ ਕੁਝ ਜਾਣੀ, ਜਾਣਦੇ ਨੇ ਕੱਲੀ ਕੱਲੀ ਗੱਲ, ਪਰ ਫਿਰ ਵੀ ਕਲਗੀ ਧਰ ਜੀ ਫਿਰ ਵੀ ਅਣਜਾਣ ਬਣ ਕੇ ਰਹਿੰਦੇ, ਕੁਝ ਨਹੀਂ ਬੋਲਦੇ। ਮਹਾਰਾਜ ਜੀ ਨੇ ਵੀ ਪਤਾ ਘੋੜਾ ਕੌਣ ਲੈ ਕੇ ਗਿਆ, ਹਾਲਾਂਕਿ ਸਤਿਗੁਰਾਂ ਦੇ ਕਈ ਸਿੰਘ ਵੀ ਜਾਣਦੇ ਨੇ ਨਿਕਟਵਰਤੀ, ਪਰ ਪੰਮੇ ਨੂੰ ਛੁੱਟੀਆਂ ਦਿੱਤੀਆਂ ਹੋਈਆਂ ਵੀ ਖੁੱਲ ਕੇ ਵੇਖਦੇ ਆ ਵੀ ਕੀ ਕਰਦਾ। ਪੰਮਾ ਸੋਚਦਾ ਵੀ ਸ਼ਾਇਦ ਮੈਂ ਗੁਰੂ ਜੀ ਨੂੰ ਕਾਬੂ ਕੀਤਾ ਹੋਇਆ, ਪਰ ਗੱਲ ਉਲਟ ਹੈ, ਕੀਤਾ ਸਤਿਗੁਰਾਂ ਨੇ ਕਾਬੂ ਹੋਇਆ ਇਹਨੂੰ। ਤੋ ਇਸ ਪ੍ਰਕਾਰ ਅੰਤਰਜਾਮੀ ਸਤਿਗੁਰੂ ਜੀ ਸਾਰਾ ਕੁਝ ਜਾਣੀ ਜਾਣਦੇ ਵੀ ਨੇ, ਪਰ ਮਹਾਰਾਜ ਜੀ ਮੁੱਖ ਤੋਂ ਕੁਝ ਨਹੀਂ ਕਹਿੰਦੇ।
ਅਪਰ ਖਾਲਸਾ ਸੋਢੀ ਆਦ,
ਜਿਹੜੇ ਹੋਰ ਸਿੰਘ ਨੇ ਜਾਂ ਜਿਹੜੇ ਸੋਢੀ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਕੋਲ ਰਹਿੰਦੇ ਹਨ,
ਸਭ ਸੋ ਪੰਮਾ ਕਰ ਸੰਵਾਦ,
ਜਿਹੜਾ ਪੰਮਾ ਵਜ਼ੀਰ ਹੈ ਉਹਨਾਂ ਸਾਰਿਆਂ ਨਾਲ ਘੰਟਿਆਂ ਬੱਧੀ ਬੈਠਾ ਗੱਲਾਂ ਕਰੀ ਜਾਂਦਾ ਭੇਤ ਲੈਣ ਵਾਸਤੇ ਨਾ, ਉਹਨਾਂ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ, ਭਗਤੀ ਦੀਆਂ ਗੱਲਾਂ ਵੀ ਕਰਦਾ, ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਉਹਨਾਂ ਕੋਲ ਬੈਠ ਬੈਠ ਕੇ ਕਰਦਾ ਹੈ।
ਲੀਏ ਰਜਾਏ ਲਖੈ ਇਤਮਾਚਾ,
ਔਰ ਇਹ ਸਮਝਦਾ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਰਜਾ ਲਿਆ। ਔਰ ਉਹ ਵੀ ਜਿਹੜੇ ਕਈ ਸੋਢੀ ਆਦਿਕ ਸਨ ਉਹ ਸਮਝਣ ਲੱਗ ਪਏ ਵੀ ਪੰਮਾ ਬੜਾ ਸੱਚਾ ਸੁੱਚਾ ਬੰਦਾ ਜੀ, ਵੇਖੋ ਕਿੰਨਾ ਨੇਕ ਇਨਸਾਨ ਹੈ, ਕਿੰਨੇ ਪਿਆਰ ਵਾਲੀਆਂ ਗੱਲਾਂ ਕਰਦਾ, ਕਿੰਨੀਆਂ ਸਾਫ਼ ਸੁਥਰੀਆਂ ਗੱਲਾਂ ਕਰਦਾ। ਉਹ ਇਹਦੀਆਂ ਗੱਲਾਂ ਸੁਣ ਸੁਣ ਕੇ ਹੀ ਕਈ ਨਾ ਇਹਨੂੰ ਬੜਾ ਸੱਚਾ ਸੁੱਚਾ ਸਮਝਣ ਲੱਗ ਪਏ।
ਕਨਕ ਕਲਸ਼ ਜਿਮ ਵਿੱਚ ਬਿਖਰਾਖਾ,
ਪਰ ਇਹ ਨਹੀਂ ਸੀ ਸਮਝਦੇ ਵੀ ਜਿਹੜਾ ਮਾਨੋ ਵੀ ਸੋਨਾ ਸੋਨੇ ਦਾ ਘੜਾ ਤੇ ਸੋਨੇ ਦੇ ਘੜੇ ਦੇ ਵਿੱਚ ਜ਼ਹਿਰ ਭਰਿਆ ਹੋਇਆ, ਬਾਹਰੋਂ ਸੋਨੇ ਦਾ ਘੜਾ ਵਿੱਚ ਬਿਖ ਹੈ, ਬਾਹਰੋਂ ਤਾਂ ਬੜਾ ਮਿੱਠਾ ਮਿੱਠਾ ਬਣਿਆ ਸੋਨੇ ਦੇ ਘੜੇ ਵਾਂਗੂ ਬੜਾ ਚਮਕਦਾ, ਪਰ ਅੰਦਰ ਬਿਖ ਨਾਲ ਭਰਿਆ ਹੋਇਆ ਪੰਮਾ ਮਾਛੜ।
ਜਿਮ ਬਕ ਬਿਸ ਬਰਨ ਕੋ ਧਾਰੇ,
ਜਿਵੇਂ ਬਗਲਾ ਹੁੰਦਾ ਨਾ, ਬਗਲਾ ਚਿੱਟੇ ਰੰਗ ਨੂੰ ਧਾਰਨ ਕਰਕੇ ਰੱਖਦਾ,
ਧਿਆਨ ਪਰਾਇਣ ਰਹਿ ਸਾਰੇ,
ਛੱਪੜ ਦੇ ਕੰਢੇ ਬਹਿ ਜਾਂਦਾ ਤੇ ਅੱਖਾਂ ਬੰਦ ਕਰ ਲੈਂਦਾ, ਵੇਖਣ ਵਾਲਾ ਸੋਚਦਾ ਵੀ ਬਗਲਾ ਸਮਾਧੀ ਲਾ ਕੇ ਬੈਠਾ ਹੋਇਆ, ਨੇਤਰ ਬੰਦ ਨੇ, ਵੇਖੋ ਜੀ ਬਗਲੇ ਦੀ ਸਮਾਧੀ ਲੱਗੀ ਹੋਈ ਹੈ।
ਅੰਤਰ ਮਹਾ ਮਨੋਰਥ ਖੋਟਾ,
ਪਰ ਉਹਦੇ ਅੰਦਰ ਜਿਹੜਾ ਮਨੋਰਥ ਹੁੰਦਾ ਨਾ ਬਗਲੇ ਦੇ, ਉਹ ਬੜਾ ਖੋਟਾ ਹੁੰਦਾ, ਬੜਾ ਖੋਟਾ ਮਨੋਰਥ ਉਹਦੇ ਆਪਣੇ ਅੰਦਰ ਧਾਰਨ ਕੀਤਾ ਹੁੰਦਾ।
ਸਿਮ ਪੰਮਾ ਗੁਰ ਠਿਗ ਮਤ ਮੋਟਾ,
ਇਸੇ ਤਰ੍ਹਾਂ ਮੋਟੀ ਮਤ ਵਾਲਾ ਪੰਮਾ ਸਤਿਗੁਰਾਂ ਦੇ ਕੋਲ ਰਹਿੰਦਾ, ਉਸੇ ਬਗਲੇ ਦੇ ਸਮਾਨ ਗੁਰੂ ਸਾਹਿਬ ਜੀ ਦੇ ਕੋਲ ਰਹਿੰਦਾ ਹੈ।
ਸਕਲ ਕਾਰ ਦੀਨ ਕੋ ਹੀਰੈ,
ਸਤਿਗੁਰਾਂ ਦੇ ਜਿੰਨੇ ਕਾਰਦਾਰ ਨੇ ਉਹਨਾਂ ਸਭ ਨੂੰ ਵੇਖਦਾ ਵੀ ਗੁਰੂ ਸਾਹਿਬ ਦੇ ਕਰਿੰਦੇ ਕਿਹੜੇ ਕਿਹੜੇ ਨੇ, ਗੁਰੂ ਘਰ ਦੇ ਕੰਮ ਕਰਨ ਵਾਲੇ ਜਿਹੜੇ ਕਰਿੰਦੇ ਨੇ ਉਹ ਕਿਹੜੇ ਕਿਹੜੇ ਨੇ, ਉਹਨਾਂ ਸਾਰਿਆਂ ਨੂੰ ਵੇਖਦਾ ਕੀ ਹੋ ਰਿਹਾ।
ਜਮਾ ਪਛਾਣੈ ਅਲਪ ਵਡੇਰੈ,
ਸਭ ਨੂੰ ਪਛਾਣਦਾ ਵੀ ਛੋਟਾ ਕੌਣ ਹੈ, ਵੱਡਾ ਰੁਤਬਾ ਕਿਹਦਾ, ਕਿਹਦਾ ਗੁਰੂ ਜੀ ਜ਼ਿਆਦਾ ਹਿੱਤ ਕਰਦੇ ਨੇ, ਕਿਹਦਾ ਘੱਟ ਕਰਦੇ ਨੇ, ਏਦਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਵੇਖਦਾ ਹੈ।
ਜਦ ਆਮਦਨ ਬਰਕ ਜਿਤੇ
ਭਾਵ ਲਾਉਂਦਾ ਵੀ ਗੁਰੂ ਘਰ ਵਿੱਚ ਖਰਚਾ ਕਿੰਨਾ ਕੁ ਹੈ, ਸਾਲ ਦਾ ਆਮਦਨ ਕਿੰਨੀ ਕੁ ਹੈ। ਸਿੰਘਾਂ ਨਾਲ ਰਹਿੰਦਾ ਨਾ, ਪੁੱਛਦਾ ਰਹਿੰਦਾ ਕਿੰਨੀ ਕੁ ਆਮਦਨ ਹੋ ਜਾਂਦੀ ਹੈ, ਕਿੰਨਾ ਕੁ ਖਰਚ ਹੋ ਜਾਂਦਾ, ਏਦਾਂ ਆਮਦਨ ਕਿੰਨੀ ਹੈ, ਖਰਚ ਕਿੰਨਾ ਸਾਲ ਦਾ।
ਜੋ ਖਰਚਾ ਜਲਦ ਬਿਵੇਕ,
ਗੁਰੂ ਸਾਹਿਬ ਜੀ ਕਿੰਨਾ ਕੁ ਖਰਚ ਕਰਦੇ ਨੇ, ਸਤਿਗੁਰੂ ਜੀ ਆਪ ਆਪਣੇ ਹੱਥੀ ਕਿੰਨਾ ਕੁ ਖਰਚ ਕਰਦੇ ਨੇ।
ਜਮਾ ਅਨਾਦ ਆਦ ਕੀ ਜੇਤੇ,
ਗੁਰੂ ਘਰ ਵਿੱਚ ਅੰਨ ਕਿੰਨਾ ਕੁ ਜਮਾ, ਇਹ ਖਾਸ ਕਰਕੇ ਗੱਲਾਂ ਰੱਖਦੀਆਂ ਨੇ, ਮਾਇਨਾ ਰੱਖਦੀਆਂ ਨੇ ਵੀ ਜਦੋਂ ਜੰਗ ਕਰਨਾ ਉਦੋਂ ਕਿੰਨਾ ਕੁ ਚਿਹਰੇ ਲੜ ਸਕਦੇ ਨੇ, ਕਿੰਨਾ ਕਿੰਨਾ ਕੋਲ ਅੰਨ ਹੈ ਅੰਦਰ, ਅੰਨ ਆਦਿ ਕਿੰਨਾ ਕੋਲ ਕਿੰਨਾ ਕੁ ਜਮਾ ਹੋਇਆ ਹੋਇਆ ਅੰਦਰ, ਉਹ ਵੀ ਇਹ ਪਤਾ ਕਰਦਾ ਹੈ।
ਸੀਤਾ ਸਨੇਕ ਸਿੱਕੀ ਕੇਤੇ,
ਕਿੰਨੀ ਕੁ ਖੰਡ ਹੈ, ਕਿੰਨਾ ਕੁ ਘਿਓ ਹੈ, ਕਿੰਨੀਆਂ ਕੁ ਹੋਰ ਜਿਹੜੀਆਂ ਵਸਤੂਆਂ ਨੇ ਉਹ ਕਿੰਨੀਆਂ ਕੁ ਰਹਿੰਦੀਆਂ ਨੇ ਗੁਰੂ ਘਰ ਚ।
ਗੁਲਕਾ ਅਰਬ ਰੋਦ ਜੇ ਪਿਆਰੇ,
ਗੋਲੀਆਂ ਕਿੰਨੀਆਂ ਕੁ ਨੇ, ਬਰੂਦ ਕਿੰਨਾ ਕੁ ਹੈ, ਹੋਰ ਜਿਹੜੀਆਂ ਜੰਗੀ ਤਿਆਰੀਆਂ ਨੇ, ਤੋਪਾਂ ਬੰਦੂਕਾਂ ਜਾਂ ਹੋਰ ਜਿਹੜੇ ਸ਼ਸਤਰ ਅਸਤਰ ਨੇ ਉਹ ਕਿੰਨੇ ਕੁ ਰੱਖੇ ਹੋਏ ਨੇ ਗੁਰੂ ਘਰ ਵਿਚ।
ਸਦਾ ਸਮੀਪ ਜੇ ਆਯੁਧ ਧਾਰੇ,
ਔਰ ਗੁਰੂ ਜੀ ਕੋਲ ਜਿਹੜੇ ਸ਼ਸਤਰ ਧਾਰੀ ਨੇ ਉਹ ਹਮੇਸ਼ਾ ਕਿੰਨੇ ਕੁ ਰਹਿੰਦੇ ਨੇ, ਸ਼ਸਤਰਧਾਰੀ ਜਿਹੜੇ ਸੂਰਮੇ ਨੇ ਉਹ ਕਿੰਨੇ ਕੁ ਗੁਰੂ ਜੀ ਕੋਲ ਰਹਿੰਦੇ ਹਨ।
ਚਾਕਰ ਹਿੰਦੂ ਤੁਰਕ ਕਤੇਕ,
ਗੁਰੂ ਜੀ ਕੋਲ ਜਿਹੜੇ ਹਿੰਦੂ ਨੌਕਰ ਨੇ ਉਹ ਕਿੰਨੇ ਕੁ ਨੇ, ਜਿਹੜੇ ਮੁਸਲਮਾਨ ਨੌਕਰ ਨੇ ਉਹ ਕਿੰਨੇ ਕੁ ਨੇ, ਕਿਉਂਕਿ ਸਤਿਗੁਰਾਂ ਕੋਲ ਤਾਂ ਮੁਸਲਮਾਨ ਵੀ ਨੌਕਰ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਸਿੱਖ ਤਾਂ ਹੈ ਹੀ ਸਤਿਗੁਰਾਂ ਦੇ ਸੇਵਕ। ਕਿੰਨੇ ਕੁ ਹਿੰਦੂ ਨੇ ਜਿਹੜੇ ਇਹਨਾਂ ਦੀ ਚਾਕਰੀ ਕਰਦੇ ਨੇ, ਕਿੰਨੇ ਕੁ ਮੁਸਲਮਾਨ ਨੇ ਜਿਹੜੇ ਇਹਨਾਂ ਕੋਲ ਚਾਕਰ ਬਣ ਕੇ ਰਹਿੰਦੇ ਹਨ।
ਗੁਰਸਿੱਖੀ ਤੇ ਸਿੰਘ ਜਿਤੇ,
ਕਿੰਨੇ ਕੁ ਗੁਰਸਿੱਖੀ ਦੇ ਧਾਰਨੀ ਸਿੱਖ ਨੇ, ਕਿੰਨੇ ਕੁ ਇਹਨਾਂ ਕੋਲ ਸਿੰਘ ਨੇ।
ਗੁਰੂ ਗਰੀਬ ਨਿਵਾਜ ਸਮਾਜਾ, ਲੈ ਸਭ ਭੇਦ ਲਿਖੇ ਨਿਜ ਰਾਜਾ।
ਗੁਰੂ ਗਰੀਬ ਨਿਵਾਜ ਜੀ ਦਾ ਜਿੰਨਾ ਸਾਜੋ ਸਮਾਜ ਆ ਉਹਦੀ ਕੱਲੀ ਕੱਲੀ ਗੱਲ ਦਾ ਭੇਤ ਲੈ ਕੇ ਪੰਮਾ ਲਿਖ ਲਿਖ ਕੇ ਰਾਜੇ ਭੀਮ ਚੰਦ ਨੂੰ ਭੇਜਦਾ, ਚਿੱਠੀਆਂ ਸਾਰੀਆਂ ਲਿਖ ਲਿਖ ਕੇ ਭੇਜਦਾ ਹੈ।
ਇੱਕ ਵਾਰ ਲਿਖ ਖਬਰ ਪਠਾਏ,
ਇੱਕ ਵਾਰ ਦੇ ਵਿੱਚ ਸਾਰੀਆਂ ਖਬਰਾਂ ਲਿਖ ਕੇ ਭੇਜ, ਇੱਕ ਕਹਿੰਦੇ ਇੱਕ ਵਾਰ ਤਾਂ ਇਹਨੇ ਪੂਰੀ ਤਿਆਰੀ ਕਰ ਲਈ, ਸਾਰੀ ਤਿਆਰੀ ਕਰਕੇ ਇੱਕ ਪੂਰੀ ਖਬਰ ਭੇਜ ਦਿੱਤੀ ਵੀ ਗੁਰੂ ਕੋਲ ਇੰਨੀ ਫੌਜ ਹੈ, ਇੰਨਾ ਕੁ ਉਹਨਾਂ ਕੋਲ ਅੰਦਰ ਅੰਨ ਹੈ ਵੀ 10 ਦਿਨ ਲੜ ਸਕਦੇ ਨੇ ਜਾਂ 20 ਦਿਨ ਲੜ ਸਕਦੇ ਨੇ, ਜ਼ਿਆਦਾ ਨਹੀਂ ਲੜ ਸਕਦੇ। ਏਦਾਂ ਪੂਰੀਆਂ ਖਬਰ ਇਹਨੇ ਇੱਕ ਦਿਨ ਲਿਖ ਕੇ ਭੇਜੀ ਭੀਮ ਚੰਦ ਨੂੰ।
ਤੁਰਕਾਂ ਨੇ ਕੀ ਫੌਜ ਚੜਾਏ,
ਉਧਰੋਂ ਤੁਰਕਾਂ ਦੀ ਫੌਜ ਇਹਨਾਂ ਨੇ ਚੜਾ ਲਈ। ਭੀਮ ਚੰਦ ਕੋਲ ਜਦੋਂ ਚਿੱਠੀ ਪਹੁੰਚੀ ਨਾ, ਇਹਨੇ ਤੁਰਕਾਂ ਦੀ ਫੌਜ ਜਿਹੜੀ ਸੀ ਉਹ ਚੜਾ ਕੇ ਗੁਰੂ ਘਰ ਤੇ ਮੰਗਵਾ ਲਈ।
ਗੁਰੂ ਸੰਗ ਹੋਏ ਜੰਗ ਸੁਣਾਇਓ,
ਇਹਨੇ ਗੁਰੂ ਸਾਹਿਬ ਜੀ ਕੋਲ ਵੀ ਦੱਸ ਦਿੱਤਾ ਜੀ ਗੁਰੂ ਜੀ ਤੁਹਾਡੇ ਨਾਲ ਹੁਣ ਜੰਗ ਹੋਵੇਗਾ।
ਆਪਣੀ ਦਿਸ਼ਤੇ ਨੇ ਜਨਾਇਓ,
ਆਪਣੇ ਵੱਲੋਂ ਨੇ ਜਣਾਇਆ ਦੱਸ ਕੇ, ਉਧਰੋਂ ਫੌਜਾਂ ਚੜਾ ਲਈਆਂ ਤੁਰਕਾਂ ਦੀਆਂ, ਇਧਰ ਆਪ ਹੀ ਗੁਰੂ ਜੀ ਨੂੰ ਦੱਸ ਦਿੱਤਾ, ਕਹਿੰਦਾ ਜੀ ਤੁਹਾਡੇ ਤੇ ਫੌਜ ਚੜ ਕੇ ਆ ਰਹੀ ਹੈ, ਦੁਸ਼ਮਣ ਚੜ ਕੇ ਆ ਰਿਹਾ, ਯਾਨੀ ਕਿ ਆਪਣਾ ਵਿਸ਼ਵਾਸ ਪੱਕਾ ਕਰਨ ਵਾਸਤੇ ਵੀ ਮੈਂ ਤੁਹਾਡਾ ਆ ਕਿ ਗੁਰੂ ਜੀ ਕੋਲ ਰਹਾਂਗਾ, ਇੱਥੇ ਅੰਦਰ ਰਹਿ ਕੇ ਗੁਰੂ ਜੀ ਦੇ ਨਾਲ ਰਹਾਂਗਾ, ਔਰ ਉਧਰ ਤੁਰਕ ਜਿਹੜੇ ਚੜ ਕੇ ਆਏ ਨੇ ਉਹ ਹਮਲਾ ਕਰ ਦੇਣਗੇ, ਇਧਰੋਂ ਜਿਹੜੇ ਪਹਾੜੀ ਰਾਜ ਨੇ ਮੈਂ ਕਹਾਂਗਾ ਗੁਰੂ ਜੀ ਇਹ ਤੁਹਾਡੇ ਨਾਲ ਨੇ, ਜਦੋਂ ਐਨ ਮੌਕੇ ਤੇ ਜੰਗ ਹੋਵੇਗਾ ਗੁਰੂ ਜੀ ਉਹਨਾਂ ਦਾ ਭਰੋਸਾ ਕਰ ਲੈਣਗੇ ਪਹਾੜੀ ਰਾਜਿਆਂ ਦਾ, ਉਹ ਇਕਦਮ ਦਗਾ ਦੇ ਕੇ ਤੁਰਕਾਂ ਨਾਲ ਰਲ ਜਾਣਗੇ, ਗੁਰੂ ਜੀ ਮਾਰੇ ਜਾਣਗੇ, ਏਦਾਂ ਦੀ ਇਹਨੇ ਵਿਉਂਤਬੰਦੀ ਬਣਾ ਲਈ।
ਭੀਮ ਚੰਦ ਦੇ ਲਿਖਿਓ ਪਠਾਏ,
ਇਹਨੇ ਰਾਜੇ ਭੀਮ ਚੰਦ ਕੋਲ ਵੀ ਲਿਖ ਕੇ ਭੇਜ ਦਿੱਤੀ ਚਿੱਠੀ।
ਕਲਗੀ ਸਰਸੋਂ ਤੁਰਕ ਲੜਾਏ,
ਕਲਗੀ ਧਰ ਜੀ ਦੇ ਨਾਲ ਤੁਰਕਾਂ ਦੀ ਲੜਾਈ ਹੋਵੇਗੀ।
ਇਤ ਸਾਏ ਕੇ ਸੈਨ ਮੰਗਾਏ,
ਇਹਨੇ ਆਖਿਆ ਹੇ ਰਾਜਾ ਭੀਮ ਚੰਦ ਤੂੰ ਆਪਣੀ ਫੌਜ ਭੇਜ ਦੇ ਇੱਥੇ ਗੁਰੂ ਜੀ ਦੀ ਮਦਦ ਵਾਸਤੇ, ਫੌਜ ਭੇਜ ਦੇ। ਇਹਨੇ ਗੁਰੂ ਸਾਹਿਬ ਵੱਲੋਂ ਸੱਚਾ ਬਣਨ ਵਾਸਤੇ ਨਾ ਗੁਰੂ ਸਾਹਿਬ ਦੇ ਸਾਹਮਣੇ ਚਿੱਠੀ ਲਿਖ ਕੇ ਰਾਜੇ ਭੀਮ ਚੰਦ ਨੂੰ ਭੇਜੀ, ਰਾਜਾ ਤੁਰਕਾਂ ਨੇ ਚੜ ਕੇ ਆਉਣਾ ਤੇ ਫੌਜ ਵੀ ਤੁਰਕਾਂ ਦੀ ਆਪ ਹੀ ਮੰਗਾਈ, ਕਹਿੰਦਾ ਜੀ ਤੂੰ ਆਪਣੀ ਫੌਜ ਭੇਜ ਦੇ ਇੱਥੇ ਆਨੰਦਪੁਰ ਸਾਹਿਬ ਤਾਂ ਜੋ ਗੁਰੂ ਸਾਹਿਬ ਜੀ ਦੀ ਆਪਾਂ ਸਹਾਇਤਾ ਕਰ ਸਕੀਏ।
ਆਨੰਦਪੁਰੇ ਕੇ ਟਿਗੇ ਉਤਰਾਏ,
ਉਹ ਫੌਜ ਮੰਗਾ ਕੇ ਇਹਨੇ ਆਨੰਦਪੁਰ ਸਾਹਿਬ ਦੇ ਨੇੜੇ ਉਤਾਰ ਲਈ, ਗੁਰੂ ਸਾਹਿਬ ਨੂੰ ਭਰੋਸਾ ਦਿਵਾਉਣ ਲਈ ਕਿ ਅਸੀਂ ਤੁਹਾਡੀ ਮਦਦ ਕਰਾਂਗੇ। ਪਰ ਮੌਕੇ ਤੇ ਦਗਾ ਦੇਣਾ ਉਹ ਨਹੀਂ ਦੱਸਿਆ। ਤੇ ਗੁਰੂ ਸਾਹਿਬ ਜੀ ਦੀ ਮਦਦ ਕਰਨ ਵਾਸਤੇ ਇਦਾਂ ਦੀ ਸੋਚ ਬਣਾ ਕੇ ਭਰੋਸਾ ਯਕੀਨ ਦਵਾ ਕੇ ਫੌਜ ਜਿਹੜੀ ਸੀ ਉਹ ਆਨੰਦਪੁਰ ਸਾਹਿਬ ਦੇ ਨੇੜੇ ਉਤਰਵਾ ਲਈ।
ਕਰਿਓ ਦਿਖਾਵਾ ਕਪਟ ਪਰਬੀਨ,
ਇਹਨਾਂ ਦਾ ਕਪਟ ਕਰਕੇ ਛਲ ਕਰਕੇ ਇਹਨਾਂ ਨੇ ਕਪਟ ਕੀਤਾ, ਵਿਖਾਵਾ ਕੀਤਾ।
ਰਣ ਮੈਂ ਕਰੇ ਗੁਰੂ ਬਲਹੀਨ,
ਜੰਗ ਹੋਵੇਗਾ ਤੇ ਜੰਗ ਵਿਚ ਗੁਰੂ ਜੀ ਨੂੰ ਬਲ ਹੀ ਨਾ ਕਰਕੇ ਮਾਰਾਂਗੇ।
ਸਮੇਂ ਕੰਮ ਕੇ ਕਰੇ ਨਾ ਲੜੇ,
ਜਦੋਂ ਕੰਮ ਦਾ ਸਮਾਂ ਆਵੇਗਾ ਗੁਰੂ ਜੀ ਸਾਡੇ ਤੇ ਭਰੋਸਾ ਰੱਖ ਕੇ ਲੜਨਗੇ ਤੇ ਅਸੀਂ ਲੜਾਂਗੇ ਹੀ ਨਹੀਂ, ਅਸੀਂ ਟਲ ਕੇ ਪਿੱਛੇ ਹੋ ਜਾਵਾਂਗੇ, ਆਪੇ ਤੁਰ ਕੇ ਨਾ ਤੇ ਹਮਲਾ ਕਰਨਗੇ।
ਕਲਗੀ ਧਰ ਕੋ ਹੌਲਾ ਕਰੇ,
ਕਲਗੀ ਧਰ ਜਿਹਨੂੰ ਅਸੀਂ ਹੌਲਾ ਕਰ ਦਿਆਂਗੇ ਜੰਗ ਦੇ ਵਿਚ, ਜਦੋਂ ਅਸੀਂ ਸਾਫ਼ ਹੀ ਛੱਡ ਜਾਂਗੇ ਮੌਕੇ ਤੇ, ਫਿਰ ਕਿਵੇਂ ਲੜਨਗੇ, ਕਿਵੇਂ ਜੰਗ ਕਰਨਗੇ।
ਮੈਂ ਮੂਰਖ ਮਤ ਮਹਿਮਾ ਜਾਣੈ,
ਸਾਰੇ ਮੂਰਖ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਕਿ ਸਤਿਗੁਰੂ ਜੀ ਜੰਗ ਦੇ ਮੈਦਾਨ ਵਿਚ ਫੌਜਾਂ ਦਾ ਆਸਰਾ ਲੈ ਕੇ ਨਹੀਂ ਲੜਦੇ, ਸਤਿਗੁਰੂ ਜੀ ਜੰਗ ਦੇ ਮੈਦਾਨ ਵਿਚ ਅਕਾਲ ਪੁਰਖ ਦਾ ਆਸਰਾ ਲੈ ਕੇ ਲੜਦੇ ਨੇ। ਇਹ ਮੂਰਖ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ।
ਛਲ ਇਤਿਆਦ ਅਨਕ ਬਿਧ ਠਾਨ,
ਇਹਨਾਂ ਬੜੇ ਛਲ ਬੜੇ ਕਪਟ ਇਹਨਾਂ ਨੇ ਕੀਤੇ ਹਨ।
ਤੁਰਕ ਸੈਨ ਟਰ ਕੇ ਹਟ ਗਏ,
ਪਰਮੇਸ਼ਰ ਵੱਲੋਂ ਇਹੋ ਜੀ ਖੇਡ ਵਰਤੀ, ਗੁਰੂ ਸਾਹਿਬ ਦੀ ਕਲਾ ਆਪਣੀ ਵਰਤਦੀ ਹੈ। ਉਹ ਜਿਹੜੇ ਤੁਰਕ ਆਏ ਨਾ ਉਹ ਰਸਤੇ ਵਿਚੋਂ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ, ਉਹ ਆ ਹੀ ਨਹੀਂ ਸਕੇ ਆਨੰਦਪੁਰ ਸਾਹਿਬ ਤੱਕ। ਇਹਨਾਂ ਆਪਣੇ ਵੱਲੋਂ ਤਿਆਰੀ ਕੀਤੀ ਹੋਈ, ਪਰ ਉਹ ਰਸਤੇ ਵਿਚੋਂ ਹੀ ਟਲ ਕੇ ਜਿਹੜੇ ਤੁਰਕ ਸਨ ਉਹ ਵਾਪਸ ਚਲੇ ਗਏ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਗੁਰੂ ਜੀ ਦੇ ਹੱਥ ਬੜੇ ਡਾਢੇ ਨੇ ਸਿੰਘਾਂ ਦੇ, ਅੱਗੇ ਵਜ਼ੀਰ ਖਾਂ ਦੀਆਂ ਫੌਜਾਂ ਬੜੀਆਂ ਮਰੀਆਂ ਨੇ, ਉਹ ਪਹਿਲਾਂ ਹੀ ਡਰਦਿਆਂ ਉੱਥੋਂ ਵਾਪਸ ਚਲੇ ਗਏ।
ਗਿਰਪਤੀ ਦਲ ਕੋ ਰੁਕਸਦ ਦੇ,
ਗੁਰੂ ਸਾਹਿਬ ਨੇ ਕਹਿ ਦਿੱਤਾ ਪੰਮੇ ਨੂੰ, ਆਖਿਆ ਵੀ ਤੁਰਕ ਚਲੇ ਗਏ ਨੇ ਪੰਮਿਆਂ, ਆ ਜਿਹੜੇ ਤੇਰੇ ਪਹਾੜੀ ਸੂਰਮੇ ਆਏ ਨੇ ਇਹਨਾਂ ਨੂੰ ਵੀ ਭੇਜ ਵਾਪਸ। ਮਹਾਰਾਜ ਜੀ ਨੇ ਵਰਤੋਂ ਕੀਤੀ ਫਿਰ ਇਹਦੀ, ਹੁਣ ਇਹਨਾਂ ਨੂੰ ਵੀ ਵਾਪਸ ਕਰ ਦੇ। ਉਹ ਜਿਹੜੇ ਪਹਾੜੀ ਫੌਜ ਆਈ ਹੋਈ ਸੀ ਉਹ ਵੀ ਮਹਾਰਾਜ ਜੀ ਨੇ ਵਾਪਸ ਭਜਾ ਦਿੱਤੀ।
ਆਪਣੋ ਆਪਾ ਕਰੇ ਜਿਨਾ ਮਨ,
ਉਹਨੇ ਆਪਣਾ ਆਪਾ ਜਣਾਉਂਦਾ, ਆਪਣਾ ਆਪਾ ਜਣਾ ਕੇ ਕਹਿੰਦਾ ਹੈ
ਦਾਸ ਆਪ ਕੇ ਪਾਵਨ।
ਵੇਖਿਆ ਗੁਰੂ ਜੀ ਅਸੀਂ ਤੁਹਾਡੇ ਨਾਲ ਸੀ ਤੇ ਤੁਰਕ ਵੇਖੋ ਜੀ ਇੱਥੇ ਤੱਕ ਆਏ ਨੀ, ਚੜ ਕੇ ਰਸਤੇ ਚੋਂ ਭੱਜ ਗਏ। ਫਿਰ ਇਹਨਾਂ ਨੇ ਆਪਣੇ ਆਪ ਨੂੰ ਸੱਚਾ ਸਾਬਤ ਕੀਤਾ।
ਸਿੱਖੀ ਧਰ ਸਮ ਨਮਰੀ ਹੋਏ,
ਭਾਵ ਸਿੱਖੀ ਧਾਰਨ ਕਰਕੇ ਨਾ ਨਿਮਰਤਾ ਕਰ ਕਰਕੇ ਦੱਸਦਾ ਹੈ।
ਜਥਾ ਪਰ ਦੀ ਰੀਤੀ ਸੋਏ,
ਜਿਵੇਂ ਸ਼ਿਕਾਰੀ ਦੀ ਰੀਤ ਹੁੰਦੀ ਹੈ ਨਾ, ਸ਼ਿਕਾਰੀ ਝੁਕਦਾ ਤੇ ਉਹ ਸ਼ਿਕਾਰ ਕਰਨ ਵਾਸਤੇ ਝੁਕਦਾ, ਇੱਦਾਂ ਦੀ ਬਿਰਤੀ ਧਾਰਨ ਕਰਦਾ ਹੈ।
ਜੋ ਪਏ ਇੱਕ ਦਿਵਸ ਕਹਿ ਕਹਿ ਬੋ ਬਾਰੇ, ਚੜੈ ਵੈਰ ਕੀ ਮਤਲਬ ਧਾਰੇ।
ਇੱਕ ਦਿਨ ਦਾ ਬਚਨ ਹੈ, ਇਹਨੇ ਸਤਿਗੁਰੂ ਜੀ ਨੂੰ ਬਹੁਤ ਵਾਰ ਬੇਨਤੀਆਂ ਕੀਤੀਆਂ, ਬਹੁਤ ਵਾਰੀ ਕਹਿ ਕਹਿ ਕੇ ਇਹਨੇ ਆਪਣੇ ਨਾਲ ਸਲਾਹ ਕੀਤੀ ਹੋਈ ਸੀ ਕਿ ਗੁਰੂ ਜੀ ਨੂੰ ਸ਼ਿਕਾਰ ਖੇਡਣ ਵਾਸਤੇ ਲੈ ਕੇ ਜਾਵਾਂ। ਇਹਨੇ ਸਤਿਗੁਰੂ ਜੀ ਨੂੰ ਸ਼ਿਕਾਰ ਤੇ ਚੜਨ ਵਾਸਤੇ ਕਿਹਾ।
ਕਰੋ ਅਖੇਰ ਫਿਰੋ ਮਨ ਹੀਰੋ,
ਗੁਰੂ ਜੀ ਤੁਸੀਂ ਸ਼ਿਕਾਰ ਖੇਡੋ, ਚਲੋ ਜੰਗਲ ਵਿਚ ਕਿੰਨਾ ਚਿਰ ਹੋ ਗਿਆ ਤੁਸੀਂ ਸ਼ਿਕਾਰ ਖੇਡਣ ਨਹੀਂ ਗਏ, ਚਲੋ ਮਹਾਰਾਜ ਜੀ ਤੁਸੀਂ ਸ਼ਿਕਾਰ ਖੇਡ ਕੇ ਆਓ, ਮੈਂ ਵੀ ਤੁਹਾਡੇ ਨਾਲ ਚੱਲਾਂਗਾ।
ਜਹਾਂ ਕੋਲ ਪਾਰੇ ਮ੍ਰਿਗ ਸ਼ੇਰੋ,
ਜਿੱਥੇ ਕੌਲ, ਕੌਲ ਕਹਿੰਦੇ ਨੇ ਸੂਰਾਂ ਨੂੰ, ਜਿੱਥੇ ਸੂਰ ਹੋਣ ਤੇ ਸੂਰਾਂ ਦਾ ਆਪਾਂ ਸ਼ਿਕਾਰ ਖੇਡੀਏ, ਹਿਰਨਾਂ ਦਾ ਸ਼ਿਕਾਰ ਖੇਡੀਏ।
ਸ਼੍ਰੀ ਕਲਗੀ ਧਰ ਕੀਨ ਚੜਾਏ, ਸੰਗ ਖਾਲਸਾ ਪਟ ਸਮਦਾਏ,
ਜਿੱਥੇ ਸ਼ੇਰ ਹੋਣ ਸ਼ੇਰਾਂ ਦਾ ਸ਼ਿਕਾਰ ਖੇਡੀਏ। ਏਦਾਂ ਕਹਿ ਕੇ ਸਤਿਗੁਰੂ ਜੀ ਕਹਿੰਦੇ ਚਲੋ ਬਈ ਸ਼ਿਕਾਰ ਖੇਡਣਾ ਤੇ ਜ਼ਰੂਰ ਚੱਲਾਂਗੇ। ਮਹਾਰਾਜ ਜੀ ਨੇ ਸਭ ਸਿੰਘਾਂ ਨੂੰ ਹੁਕਮ ਕੀਤਾ, ਭਾਈ ਸਾਰਾ ਖਾਲਸਾ ਤਿਆਰ ਹੋਵੋ, ਸ਼ਿਕਾਰ ਖੇਡਣ ਚੱਲੀਏ।
ਮਨ ਮੈਂ ਵਿਚਰਤੇ ਤੋ ਸਹੇਰੇ,
ਮਹਾਰਾਜ ਜੀ ਜੰਗਲ ਵਿਚ ਵਿਚਰੇ ਇਧਰ ਉਧਰ ਵੇਖਦੇ ਰਹੇ।
ਇਮਲੇ ਗਮਨਿਓ ਦੂਰ ਬਡੇਰੇ,
ਸਤਿਗੁਰਾਂ ਨੂੰ ਵਾਹ ਵਾਹ ਦੂਰ ਤੱਕ ਲੈ ਗਿਆ ਪੰਮਾ ਵਜ਼ੀਰ, ਸ਼ਿਕਾਰ ਖੇਡਦਾ ਖੇਡਦਾ ਕਾਫੀ ਦੂਰ ਤੱਕ ਲੈ ਗਿਆ।
ਲਿਖ ਕਰ ਪੱਥਿਓ ਆਏ ਇਸ ਸਾਹਿਬ।
ਉਧਰ ਰਾਜੇ ਭੀਮ ਚੰਦ ਨੂੰ ਵੀ ਲਿਖ ਕੇ ਭੇਜ ਦਿੱਤਾ ਵੀ ਗੁਰੂ ਜੀ ਇਧਰ ਤੇਰੇ ਇਲਾਕੇ ਚ ਆਏ ਹੋਏ ਨੇ ਸ਼ਿਕਾਰ ਖੇਡਣ,
ਗਿਰਪਤੀ ਭੇਜੋ ਆਪਣਾ ਮੁਸਾਹਿਬ।
ਇਹ ਰਾਜਾ ਭੀਮ ਚੰਦ ਤੂੰ ਵੀ ਆਪਣੇ ਸੂਰਮੇ ਭੇਜ ਦੇ ਇਸ ਇਲਾਕੇ ਵਿਚ, ਹੁਣ ਆਪਾਂ ਨੂੰ ਚਾਹੀਦਾ ਕਿ ਆਪਾਂ ਗੁਰੂ ਜੀ ਨੂੰ ਆਪਣਾ ਬਲ ਵਿਖਾਈਏ, ਆਪਣੇ ਬਲ ਦਾ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੀਏ।
ਭੀਮ ਚੰਦ ਪਤ ਬੀਨ ਬੀਨ ਕਰ।
ਭੀਮ ਚੰਦ ਨੇ ਫਿਰ ਆਪਣੇ ਸੂਰਮੇ ਚੁਣੇ ਵੀ ਜਿਹੜਾ ਕੱਲਾ ਕੱਲਾ ਵਧੀਆ ਵਧੀਆ ਸੂਰਮਾ ਸੀ ਉਹਨਾਂ ਨੂੰ ਚੁਣਿਆ ਭੀਮ ਚੰਦ ਨੇ।
ਉੱਥੇ ਸਮੀਪੀ ਪਤ ਸ਼ੀ ਗਰ ਧਰ,
ਜਿਹੜੇ ਦੇ ਬਹੁਤ ਸਮੀਪੀ ਨੇੜੇ ਸੀ ਉਹਨਾਂ ਨੂੰ ਰਾਜੇ ਭੀਮ ਚੰਦ ਨੇ ਉਧਰ ਹੀ ਭੇਜਿਆ ਜਿਧਰ ਸਤਿਗੁਰੂ ਜੀ ਸ਼ਿਕਾਰ ਖੇਡਣ ਆਏ ਹੋਏ ਪੰਮੇ ਨੇ ਲਿਖ ਕੇ ਭੇਜਿਆ ਹੋਇਆ ਸੀ।
ਤੇ ਗੁਰ ਪਹੁੰਚੇ ਜਬ ਦੂਰ,
ਇਧਰੋਂ ਜਦੋਂ ਕਾਫੀ ਦੂਰ ਤੱਕ ਸਤਿਗੁਰੂ ਜੀ ਚੱਲ ਕੇ ਪਹੁੰਚ ਆਏ,
ਮਨ ਮਿਲੇ ਤਤਕਾਲ ਹਜ਼ੂਰ।
ਇਹਨੇ ਨੂੰ ਉਹ ਜਿਹੜੇ ਭੀਮ ਚੰਦ ਦੇ ਮੁਸਾਹਿਬ ਸੀ ਨਾ ਚੰਗੇ ਸੂਰਮੇ, ਉਹ ਵੀ ਆ ਕੇ ਅੱਗੋਂ ਸਤਿਗੁਰਾਂ ਨੂੰ ਮਿਲੇ, ਆ ਕੇ ਸਤਿਗੁਰਾਂ ਦੇ ਨਾਲ ਉਹਨਾਂ ਨੇ ਵੀ ਮਿਲਾਪ ਕੀਤਾ।
ਨਮੋ ਥਾਨ ਸਨਮਾਨ ਕਰਨ ਤੇ
ਹੱਥ ਜੋੜ ਕੇ ਨਮਸਕਾਰ ਕਰ ਕੀਤੀ ਸਤਿਗੁਰਾਂ ਦਾ, ਬੜਾ ਬਾਹਰੋਂ ਬਾਹਰੋਂ ਉਤੋਂ ਉਤੋਂ ਸਨਮਾਨ ਕੀਤਾ।
ਕਰਨੇ ਖੇਰ ਸੁਥਲ ਦੇ ਕਰਨ ਤੇ
ਫਿਰ ਸ਼ਿਕਾਰ ਖੇਡਣ ਵਾਸਤੇ ਜਗ੍ਹਾ ਨਾਲ ਵੇਖ ਕੇ ਲੱਭਣ ਲੱਗੇ, ਆਪ ਹੀ ਸ਼ਿਕਾਰ ਖੇਡਣ ਵਾਸਤੇ ਭਾਲ ਕਰਨ ਲੱਗੇ।
ਪਹੁੰਚੇ ਬੜ ਅਰਨ ਮੈਂ ਜਾਏ,
ਬੜਾ ਸੰਘਣਾ ਜੰਗਲ ਸੀ, ਅਰਨ ਕਹਿੰਦੇ ਨੇ ਜੰਗਲ ਨੂੰ, ਬੜਾ ਸੰਘਣਾ ਜੰਗਲ ਸੀ ਉਥੇ ਚੱਲ ਕੇ ਪਹੁੰਚੇ ਨੇ।
ਸੈਂਤੇ ਨਿਕਸ ਸ਼ੇਰ ਦੋਏ ਆਏ,
ਅਚਾਨਕ ਜੰਗਲ ਦੇ ਝਾੜ ਵਿਚੋਂ ਦੋ ਸ਼ੇਰ ਉਹ ਨਿਕਲ ਕੇ ਬਾਹਰ ਆਏ ਹਨ।
ਰਜਪੂਤਨ ਕਰ ਜੋਰ ਉਚਾਰੇ,
ਉਹ ਜਿਹੜੇ ਸੂਰਮੇ ਭੀਮ ਚੰਦ ਦੇ ਆਏ ਹੋਏ ਸੀ ਨਾ ਉਹਨਾਂ ਨੇ ਆਪਣਾ ਬਲ ਵਿਖਾਣਾ ਸੀ ਗੁਰੂ ਜੀ ਨੂੰ ਤਾਕਤ ਦਾ ਪ੍ਰਦਰਸ਼ਨ ਕਰਨ ਵਾਸਤੇ, ਤੇ ਸਤਿਗੁਰੂ ਜੀ ਵੀ ਆਪ ਹੀ ਠੰਡੇ ਪਏ ਹੋਏ ਵੇਖਦੇ ਪਏ ਨੇ ਵੀ ਕੀ ਹੋ ਰਿਹਾ। ਉਹ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ
ਅਰੇ ਆਪ ਪ੍ਰਭ ਕਰੋ ਨਿਆਰੇ,
ਗੁਰੂ ਜੀ ਨਾ ਸ਼ੇਰਾਂ ਨੂੰ ਤੁਸੀਂ ਨੀ ਮਾਰਨਾ, ਤੁਸੀਂ ਇੱਥੇ ਖਲੋਤੇ ਰਹੋ, ਇਹਨਾਂ ਦਾ ਸ਼ਿਕਾਰ ਅਸੀਂ ਖੇਡਾਂਗੇ।
ਕਰਾ ਚੋਲ ਸੋ ਜੰਗ ਹਮਾਰਾ, ਇਨ ਤੇ ਮਰੇ ਮਾਰਾ।
ਗੁਰੂ ਜੀ ਅਸੀਂ ਆਪਣੀ ਤੇਗ ਢਾਲ ਨਾਲ ਇਹਨਾਂ ਨਾਲ ਲੜਾਂਗੇ ਸ਼ੇਰਾਂ ਨਾਲ, ਜਾਂ ਇਹਨਾਂ ਨੂੰ ਮਾਰਾਂਗੇ ਜਾਂ ਅਸੀਂ ਮਰਾਂਗੇ। ਏਦਾਂ ਉਹਨਾਂ ਨੇ ਜਿਹੜੇ ਉਹ ਸੂਰਮੇ ਸੀ ਨਾ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਰਾਜੇ ਭੀਮ ਚੰਦ ਦੇ, ਕਹਿੰਦੇ ਮਹਾਰਾਜ ਤੁਸੀਂ ਨੀ ਮਾਰਨਾ ਇਹਨਾਂ ਨੂੰ, ਅਸੀਂ ਮਾਰਾਂਗੇ, ਤੁਸੀਂ ਖਲੋ ਕੇ ਵੇਖੋ ਸਾਡਾ ਬਲ ਕਿੰਨਾ, ਸਾਡੀ ਤਾਕਤ ਕਿੰਨੀ ਹੈ, ਜਿਵੇਂ ਅਸੀਂ ਮਾਰਾਂਗੇ ਇਹਨਾਂ ਨੂੰ ਜਾਂ ਮਰਾਂਗੇ।
ਬਲ ਦਿਖਾਏ ਚੈ ਪ੍ਰਭੂ ਰਜਾਏ,
ਆਪਣਾ ਬਲ ਵਿਖਾ ਕੇ ਨਾ ਸਤਿਗੁਰਾਂ ਨੂੰ ਰਿਝਾਣਾ ਚਾਹੁੰਦੇ ਨੇ ਵੀ ਗੁਰੂ ਜੀ ਵੇਖ ਕੇ ਆਖਣ ਵਾਹ ਜੀ ਵਾਹ, ਬੜੇ ਬਲੀ ਸੂਰਮੇ ਨੇ, ਬੜੇ ਤਾਕਤਵਰ ਸੂਰਮੇ ਨੇ, ਏਦਾਂ ਆਪਣਾ ਬਲ ਵਿਖਾ ਕੇ ਸਤਿਗੁਰਾਂ ਨੂੰ ਰਿਝਾਣਾ ਚਾਹੁੰਦੇ ਨੇ।
ਰਜਪੂਤ ਦੁਆ ਰਾਜਪੂਤ ਸਮਕੋਏ ਧਾਏ,
ਇਹਨਾਂ ਵਿੱਚੋਂ ਜਿਹੜੇ ਦੋ ਰਾਜਪੂਤ ਸੂਰਮੇ ਸਨ ਉਹ ਅੱਗੇ ਆਏ ਹਨ।
ਸ਼ੇਰਨ ਕੋ ਸਹਿ ਸਿਪਰ ਅਗਾਰੇ,
ਸ਼ੇਰਾਂ ਦੇ ਉੱਤੇ ਆ ਕੇ ਹਮਲਾ ਕੀਤਾ ਇਹਨਾਂ ਨੇ ਢਾਲਾਂ ਦੇ ਉੱਤੇ, ਦੋ ਸੂਰਮੇ ਸੀ, ਦੋਵਾਂ ਨੇ ਦੋ ਸ਼ੇਰਾਂ ਨੂੰ ਆਪਣੀਆਂ ਢਾਲਾਂ ਦੇ ਉੱਤੇ ਰੋਕਿਆ ਹੈ।
ਆਪਣੇ ਖੜਗੋਜ ਕਰ ਮਾਰੇ,
ਔਰ ਆਪਣੀ ਖੜਗ ਦਾ ਤੇਗ ਦਾ ਪੂਰਾ ਜ਼ੋਰ ਲਾ ਕੇ ਜਿੰਨੀ ਇਹਨਾਂ ਚ ਤਾਕਤ ਸੀ ਉਹਦਾ ਵਾਰ ਕੀਤਾ।
ਆਪਣੋ ਖੜਗੋਜ ਕਰ ਮਾਰੇ, ਘਾਤ ਕਰੇ ਗਿਰ ਭੂਮੀ ਪਰੇ,
ਔਰ ਉਸੇ ਵਕਤ ਉਹਦਾ ਸ਼ੇਰਾਂ ਦਾ ਘਾਤ ਕਰਕੇ ਜ਼ਮੀਨ ਤੇ ਸੁੱਟ ਦਿੱਤਾ।
ਇਕ ਗੁਰ ਉਰ ਪ੍ਰਸੰਨਤਾ ਧਰੇ,
ਧਰ ਜੀ ਪ੍ਰਸੰਨ ਹੋਏ, ਮਹਾਰਾਜ ਜੀ ਵੀ ਤਾਕਤ ਦੇ ਜਿਹੜੇ ਸੂਰਮੇ ਨੇ ਉਹਨਾਂ ਦੇ ਕਦਰ ਸਨਾਸ਼ੀ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਬੜੀ ਪ੍ਰਸੰਨਤਾ ਕੀਤੀ ਇਹਨਾਂ ਦੋਹਾਂ ਸੂਰਮਿਆਂ ਤੇ।
ਸਿਰੇ ਪਾਓ ਅਰ ਧਨ ਕੋ,
ਮਹਾਰਾਜ ਜੀ ਆਖਿਆ ਲਿਆਓ ਵੀ ਸਿਰੇ ਪਾਓ ਇਹਨਾਂ ਨੂੰ ਬਖਸ਼ੋ, ਕਿੱਡੀ ਬਹਾਦਰੀ ਦਾ ਕੰਮ ਕੀਤਾ। ਉਹ ਚਾਹੁੰਦੇ ਵੀ ਸੀ ਵੀ ਗੁਰੂ ਸਾਹਿਬ ਜੀ ਸਾਡੀ ਵਾਹ ਵਾਹ ਕਰਨ, ਮਹਾਰਾਜ ਜੀ ਨੇ ਆਖਿਆ ਜੇ ਵਾਹ ਵਾਹ ਨਾਲ ਖੁਸ਼ ਹੁੰਦੇ ਨੇ ਕਰ ਦਿੰਦੇ ਆ। ਮਹਾਰਾਜ ਜੀ ਨੇ ਆਖਿਆ ਸਿਰੇ ਪਾਓ ਲਿਆਓ ਦੋ, ਨਾਲੇ ਮਾਇਆ ਦਿੱਤੀ ਉਹਨਾਂ ਨੂੰ ਨਾਲੇ ਸਿਰੇ ਪਾਉ ਦੇ ਕੇ ਉਹਨਾਂ ਨੂੰ ਪ੍ਰਸੰਨ ਕੀਤਾ।
ਉਤਰੇ ਵਹਿਰ ਦੇਖ ਸ਼ੁਭ ਮਨ ਕੋ,
ਜੰਗਲ ਦੇ ਬਾਹਰ ਕੋਈ ਵਧੀਆ ਜਗ੍ਹਾ ਵੇਖ ਕੇ ਮਹਾਰਾਜ ਜੀ ਗੁਰੂ ਕਲਗੀਧਰ ਜੀ ਨੇ ਉਥੇ ਹੀ ਉਤਾਰਾ ਕੀਤਾ ਹੈ।
ਪ੍ਰਸ਼ਾਦ ਤਿਆਰ ਕਰਵਾਏ,
ਉਥੇ ਮਹਾਂ ਪ੍ਰਸ਼ਾਦ ਤਿਆਰ ਕਰਵਾਇਆ ਗਿਆ।
ਅਜੇ ਉਹ ਪ੍ਰਭੂ ਹਰ ਭੱਟ ਸਮਝਾਏ,
ਜਿੰਨੇ ਸੂਰਮੇ ਸਨ ਜਿੰਨੇ ਯੋਧੇ ਸਨ ਸਤਿਗੁਰਾਂ ਦੇ ਸਮੇਤ ਸਭ ਨੇ ਲੰਗਰ ਪ੍ਰਸ਼ਾਦ ਛਕਿਆ ਹੈ।
ਰਾਜਪੂਤ ਬੰਧਨ ਕਰ ਗਏ,
ਔਰ ਜਿਹੜੇ ਉਹ ਰਾਜੇ ਦੇ ਭੇਜੇ ਹੋਏ ਅਹਿਲਕਾਰ ਰਾਜਪੂਤ ਸਨ ਉਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਵਾਪਸ ਚਲੇ ਗਏ।
ਸ੍ਰੀ ਪ੍ਰਭ ਚੜਕਰਪੁਰ ਮੈਂ ਆਏ,
ਕਲਗੀਧਰ ਜੀ ਵੀ ਉਥੋਂ ਚੜ ਕੇ ਵਾਪਸ ਆਪਣੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਆ ਗਏ।
ਉਤਰ ਤੁਰੰਗ ਤੇ ਕੀਏ ਬਿਸਰਾਮੋ,
ਘੋੜੇ ਤੋਂ ਲੱਥ ਕੇ ਆਪਣਿਆਂ ਮਹਿਲਾਂ ਚ ਜਾ ਕੇ ਗੁਰੂ ਕਲਗੀਧਰ ਜੀ ਨੇ ਵਿਸ਼ਰਾਮ ਕੀਤਾ ਹੈ।
ਸੰਕਟ ਮਿਟੈ ਲਿਓ ਜਿਨ ਨਾਮੋ,
ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਂ ਲਿਆ ਜਦੋਂ ਕਹੀਏ ਰਸਨਾ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਰਸਨਾ ਤੋਂ ਸਤਿਗੁਰਾਂ ਦਾ ਨਾਂ ਲਿਆਈ ਸਾਰੇ ਸੰਕਟ ਸਾਰੇ ਦੁੱਖ ਮਿਟ ਜਾਂਦੇ ਹਨ।
ਦੋਹੇਰਾ ਇਸ ਪ੍ਰਕਾਰ ਪੰਮਾਰੈ ਕੱਟ ਰੱਖੈ ਚਿਤ ਮਾਏ,
ਇਸ ਤਰ੍ਹਾਂ ਪੰਮਾ ਵਜ਼ੀਰ ਸਤਿਗੁਰਾਂ ਦੇ ਕੋਲ ਰਹਿੰਦਾ, ਏਦਾਂ ਦੇ ਕੰਮ ਕਰਦਾ ਵੀ ਜਿਹਦੇ ਨਾਲ ਗੁਰੂ ਜੀ ਮੇਰੇ ਤੇ ਪੂਰੇ ਖੁਸ਼ ਰਹਿਣ, ਇਹ ਸਮਝਣ ਕਿ ਮੈਂ ਇਹਨਾਂ ਦਾ ਹੀ ਆ, ਇਹ ਸਮਝਣ ਕਿ ਰਾਜਾ ਭੀਮ ਚੰਦ ਵੀ ਇਹਨਾਂ ਦਾ ਹੀ ਹੈ, ਏਦਾਂ ਦੇ ਅੰਦਰੋਂ ਕਪਟ ਰੱਖਦਾ, ਛਲ ਫਰੇਬ ਰੱਖਦਾ, ਬਾਹਰੋਂ ਏਦਾਂ ਦੇ ਕਈ ਤਰ੍ਹਾਂ ਦੇ ਕਪਟ ਛਲ ਫਰੇਬ ਰਚਦਾ ਹੈ।
ਸਿੱਖ ਸਮ ਬਾਹਰ ਪ੍ਰੇਮ ਕੋ ਕਰੈ ਜਿਨਾ ਮਨ ਪਾਏ,
ਬਾਹਰੋਂ ਸਿੱਖ ਦੇ ਸਮਾਨ ਬਣ ਕੇ ਬੜਾ ਪ੍ਰੇਮ ਕਰਦਾ, ਬੜਾ ਪਿਆਰ ਕਰਦਾ, ਪਰ ਅੰਦਰ ਕਪਟ ਭਰਿਆ ਹੋਇਆ, ਅੰਦਰ ਜ਼ਹਿਰ ਦੇ ਨਾਲ ਵਿਖ ਨਾਲ ਭਰਿਆ ਹੋਇਆ, ਬਾਹਰੋਂ ਪ੍ਰੇਮ ਜਣਾਉਂਦਾ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਜਾਣਦੇ ਨੇ ਪੰਮੇ ਦੀਆਂ ਖੋਟੀਆਂ ਬਿਰਤੀਆਂ ਨੂੰ, ਪਰ ਜਾਣੇ ਹੋਏ ਵੀ ਮਹਾਰਾਜ ਜੀ ਅਣਜਾਣ ਬਣੇ ਹੋਏ ਨੇ।